कृष्ण मनाओ बहोरी देव बहादुर परम कृपाल वाहेगुरु परम कृपाला श्री गुरु गोविंद सिंह बिसाला परो तरा तर पुन पुन सीसा गुरु पुन पुन सीसा बंदा बार बार जगदीसा एकंकार सतगुरु तेरे प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए
चौपाई रचना अनक प्रकारन केरी चले जाए सतगुर सब हेरी आलमगंज बिखे पुन गए सदन सेठ के प्राप्त पए
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत देन दुनिया दे मालक सर्ब सांझी वालता दे सांझे रहबर कलयुगी जीवां दे उधार करता आदि गुरु श्री गुरु ग्रंथ साहिब सच्चे पातशाह दी पवित्र हजूरी च संध्या वेले दे सजे हुए दीवाना च हाजरियां भर के धन गुरु तेग बहादुर साहिब नौवें पातशाह दा पावन पवित्र इतिहास बहुत ही श्रद्धा भावना ते सत्कार नाल सरवण कर रहे साहिब नौवें पातशाह पूर्व दिशा नूं जांदियां रस्ते विच अनेकां थावां नूं पवित्र ते पावन करदियां तीर्थ यात्रा कर रहे ने तीर्थ यात्रा करन दा प्रयोजन ए नहीं है कि तीर्थां ते जाके आप पवित्र होना है तीर्थ यात्रा दा प्रयोजन है कि तीर्थां नूं पवित्र करना और जीवां दी कल्याण करनी चल के सतगुरु जी गया तीर्थ ते आए इत्थे फलगू नदी वगदी सी तेनू बड़ा पवित्र मनदे ने ब्राह्मण लोक गया तीर्थ ते पिंड तार दे ने पिंड तार के सराध आदक दी क्रिया करदे हन नौवें पातशाह नूं भी आके कहंदे जी तुसी भी करो तो महाराज सच्चे पातशाह कहण लगे नाले तां तुसी कहंदे हो व्यंग करके कि फलगू नदी च जिहड़ा इशनान करदा उह तारी जांदा उहदे पित्तर आपे तर जांदे ने फिर तुहाडे तारण दी की लोड है। महाराज सच्चे पातशाह नूं कहंदे जी सानू दान दिओ महाराज जी ने पुछया की चाहीदा कहंदे जी सारा कुछ दे दिओ जो है सतगुरां ने इत्थों तक के अपना घोड़ा तक भी उह दान कर दिता फिर लालची हो गए लोभी हो के कहंदे जी चिट्ठी भी लिख के दे दिओ सानू कि तुहाडी संगत भी सानू दान करिया करे महाराज सच्चे पातशाह कहंदे होवे तां पहलां तुसी जो मंग लिया उह दे दित्ता हुण दुबारा नहीं असी तां आउण वाले समे च अपने पंथ नूं संबोधन करके कहना ही है कि जे दान करना ते खालसे नूं ही करना दान दियो ए नहीं को भलो और को दान नाल लागत देखो ब्राह्मण रीत तां कढ ही देनी ਤੋ ਸਤਿਗੁਰੁ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਗਯਾ ਤੀਰਥ ਤੇ ਕੁਝ ਸਮਾਂ ਰਹਿ ਕੇ ਮਹਾਰਾਜ ਜੀ ਪਟਨਾ ਸਾਹਿਬ ਵੱਲ ਵਧੇ ਹਨ। ਪਟਨਾ ਸਾਹਿਬ ਦੇ ਵਿਚ ਹੀ ਆਲਮਗੰਜ ਮਹੱਲੇ ਵਿਚ ਇਕ ਗੁਰੂ ਕਾ ਸਿੱਖ ਰਹਿੰਦਾ, ਇਹਦਾ ਨਾਂ ਭਾਈ ਜੈਤ ਮੱਲ ਸੇਠ ਹੈ, ਭਾਈ ਜੈਤਾ ਸੇਠ ਵੀ ਕਹਿੰਦੇ। ਬੜਾ ਵੱਡਾ ਸ਼ਾਹੂਕਾਰ ਹੈ, ਇਹਦੀ ਆਪਣੀ ਪਕਵਾਨਾਂ ਦੀ ਮਠਿਆਈਆਂ ਦੀ ਦੁਕਾਨ ਵੀ ਹੈ ਤੇ ਬਹੁਤ ਸਾਰੇ ਗੁਰਸਿੱਖਾਂ ਦੀ ਸੇਵਾ ਕਰਦਾ, ਉਨ੍ਹਾਂ ਨੂੰ ਮਠਿਆਈ ਚੁਕਾਉਣੀ ਗੁਰੂ ਨਿਮਿਤ। ਪਰ ਕਦੇ ਨੂੰ ਕਿਸੇ ਨੇ ਇਸ਼ਨਾਨ ਕਰਦਿਆਂ ਨਹੀਂ ਸੀ ਵੇਖਿਆ, ਸਰੀਰ ਤੇ ਮੈਲੇ ਜੇ ਕੱਪੜੇ ਪਾ ਕੇ ਰੱਖਣੇ ਤੇ ਲੋਕਾਂ ਨੇ ਪੁੱਛਣਾ ਵੀ ਤੂੰ ਨਹਾਉਂਦਾ ਕਿਹੜੇ ਵੇਲੇ। ਇਕ ਦਿਨ ਇਨ੍ਹਾਂ ਨੇ ਆਖਿਆ, ਭਾਈ ਜੇ ਸਾਨੂੰ ਇਸ਼ਨਾਨ ਕਰਦਿਆਂ ਵੇਖਣਾ ਤੇ ਸੁਭਾ ਅੰਮ੍ਰਿਤ ਵੇਲੇ ਵੇਖ ਲੈਣਾ। ਸਾਰੀ ਰਾਤ ਤੋਂ ਬੈਠੇ ਰਹੇ ਵੇਖ ਕੇ, ਵੇਖਣ ਵਾਸਤੇ ਲੁਕ ਕੇ, ਤੇ ਅੰਮ੍ਰਿਤ ਵੇਲੇ ਇਕ ਗਊ ਆਈ। ਕਹਿੰਦੇ ਉਹ ਗਊ ਗੰਗਾ ਹੈ ਤੇ ਤੀਰਥਾਂ ਦਾ ਨਿਰਮਲ ਜਲ ਲਿਆ ਕੇ ਚਵੱਚਾ, ਉਥੇ ਅੱਜ ਵੀ ਪਟਨਾ ਸਾਹਿਬ ਬਣਿਆ ਹੋਇਆ, ਉਹ ਭਰ ਦਿੱਤਾ ਤੇ ਭਾਈ ਜੈਤਾ ਮੱਲ ਜੀ ਨੇ ਉਥੇ ਇਸ਼ਨਾਨ ਕਰ ਲਿਆ। ਫਿਰ ਸਾਰਿਆਂ ਦੀ ਸੰਤੁਸ਼ਟੀ ਹੋਈ, ਇਨ੍ਹਾਂ ਨੂੰ ਤਾਂ ਤੀਰਥ ਆਪ ਇਸ਼ਨਾਨ ਕਰਾਉਣ ਆਉਂਦੇ ਨੇ, ਇਨ੍ਹਾਂ ਭਜਨ ਕਰਦੇ, ਇਨ੍ਹਾਂ ਸਿਮਰਨ ਕਰਦੇ ਨੇ, ਇਹੋ ਜਿਹੀ ਪਵਿੱਤਰਤਾ ਇਨ੍ਹਾਂ ਨੂੰ ਪ੍ਰਾਪਤ ਹੈ। ਤੋ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ, ਉਨ੍ਹਾਂ ਦੀ ਇਹਨੇ ਬੜੀ ਸੇਵਾ ਟਹਿਲ ਕੀਤੀ ਤੇ ਜਿੱਥੇ ਇਹਦਾ ਆਪਣਾ ਘਰ ਹੈ ਆਲਮਗੰਜ ਮਹੱਲੇ ਚ, ਉਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲੈ ਕੇ ਗਿਆ ਹੈ। ਆਓ ਸਾਹਿਬ ਜੀ ਪਟਨਾ ਸਾਹਿਬ ਚਰਨ ਪਾ ਕੇ ਪਟਨੇ ਨੂੰ ਪਵਿੱਤਰ ਕਰ ਰਹੇ ਨੇ। ਪਟਨਾ ਸਾਹਿਬ ਦੀ ਜੋ ਉਸ ਵੇਲੇ ਦੀ ਅਭਸ ਸੀ, ਸੁੰਦਰਤਾ ਸੀ, ਉਹਦਾ ਵਰਣਨ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਚੋਪਈ ਆਲਮਗੰਜ ਵਿਖੇ ਪੁੰਨ ਗਏ।
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਆਲਮਗੰਜ ਮਹੱਲੇ ਚ ਪਹੁੰਚੇ ਹਨ।
ਸਦਨ ਸੇਠ ਕੇ ਪ੍ਰਾਪਤ ਪਏ,
ਭਾਈ ਜੈਤੇ ਸੇਠ ਦਾ ਘਰ ਸੀ, ਉਥੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਪਹੁੰਚੇ, ਉਹਦੇ ਘਰ ਆ ਕੇ ਚਰਨ ਪਾਏ।
ਨਿਜ ਜਨ ਕੀ ਪੂਰਨ ਕੋ ਆਸਾ,
ਆਪਣੇ ਸੇਵਕ ਦੀ ਆਸ ਪੂਰੀ ਕਰਨ ਵਾਸਤੇ ਭਾਈ ਜੈਤੇ ਸੇਠ ਦੀ ਬੜੀ ਭਾਵਨਾ ਸੀ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਮੇਰੇ ਘਰ ਚ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰਨ, ਪਾਵਨ ਕਰਨ, ਇਹ ਉਹਦੇ ਮਨ ਦੀ ਭਾਵਨਾ ਸੀ। ਤੋ ਸਤਿਗੁਰੂ ਨੌਵੇਂ ਪਾਤਸ਼ਾਹ ਨੇ ਇਹਦੇ ਘਰ ਚਰਨ ਪਾ ਕੇ ਆਪਣੇ ਜਨ ਦੀ ਆਸਾ ਪੂਰਨ ਕੀਤੀ ਹੈ।
ਲੋਕ ਪਰਲੋਕ ਦੇਣ ਪਰਵਾਸਾ,
ਮਹਾਰਾਜ ਜੀ ਆਪਣੇ ਸੇਵਕਾਂ ਨੂੰ ਲੋਕ ਤੇ ਪਰਲੋਕ ਚ ਭਰੋਸਾ ਬਖਸ਼ਦੇ ਨੇ। ਲੋਕ ਤੇ ਪਰਲੋਕ ਦਾ ਪਰਵਾਸਾ ਬਖਸ਼ਣ ਵਾਸਤੇ ਭਾਈ ਜੈਤੇ ਸੇਠ ਦੇ ਘਰ ਆਏ ਹਨ।
ਪੁੱਤਰ ਜਾਏ ਜਬ ਹੈ ਘਰ ਮਾਈ,
ਜਦੋਂ ਮਹਾਰਾਜ ਜੀ ਭਾਈ ਜੈਤੇ ਦੇ ਘਰ ਆ ਕੇ ਉਤਰੇ ਹਨ।
ਸੁਧ ਸੁਨ ਜੈਤਾ ਸੇਠ ਤਦਾਈ,
ਭਾਈ ਜੈਤੇ ਸੇਠ ਨੂੰ ਪਤਾ ਲੱਗਾ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮੇਰੇ ਘਰ ਆਏ ਹਨ।
ਪ੍ਰੇਮ ਮਗਨ ਤੇ ਦੌੜੇ ਆਏ,
ਬਾਹਰ ਦੁਕਾਨ ਤੇ ਸੀ, ਉਥੋਂ ਦੌੜ ਕੇ ਪ੍ਰੇਮ ਚ ਮਗਨ ਹੋਇਆ, ਸਤਿਗੁਰਾਂ ਦੇ ਪ੍ਰੇਮ ਚ ਭਿੱਜਾ ਹੋਇਆ, ਦੌੜ ਕੇ ਬੜੀ ਕਾਹਲੀ ਨਾਲ, ਬੜੀ ਛੇਤੀ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਇਆ।
ਪਿਕ ਗੁਰ ਪਗ ਪੰਕਜ ਲਪਟਾਏ,
ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਵੇਖੇ ਤੇ ਚਰਨਾਂ ਨਾਲ ਲਪਟ ਗਿਆ ਜੈਤਾ ਸੇਠ, ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਿਆ। ਇੰਨਾ ਜ਼ਿਆਦਾ ਪ੍ਰੇਮ ਹੈ ਭਾਈ ਜੈਤੇ ਸੇਠ ਦੇ ਮਨ ਚ ਕਿ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਭਾਈ ਜੈਤਾ ਜੀ ਲਪਟ ਗਏ।
ਸਾਦਰ ਮੰਚ ਡਸਾਵਨ ਕਰੇ,
ਬੜੀ ਛੇਤੀ ਨਾਲ ਮਹਾਰਾਜ ਜੀ ਦੇ ਬੈਠਣ ਵਾਸਤੇ ਘਰ ਚ ਪਲੰਘਾ ਡਾਇਆ, ਬੜਾ ਵਧੀਆ ਨਵਾਂ ਪਲੰਘਾ ਉਹ ਮਹਾਰਾਜ ਜੀ ਦੇ ਬੈਠਣ ਵਾਸਤੇ ਡਸਾਇਆ ਹੈ।
ਪ੍ਰਭੂ ਬਿਠਾਏ ਮੋਦੋਰ ਪਰੇ,
ਬੜਾ ਸੋਹਣਾ ਵਿਛੋਣਾ ਉੱਤੇ ਵਿਛਾ ਕੇ ਫਿਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਉਸ ਪਲਗੇ ਤੇ ਬਿਠਾਇਆ। ਬੜਾ ਭਾਰੀ ਮੋਦ, ਬੜੀ ਭਾਰੀ ਖੁਸ਼ੀ ਉਹ ਭਾਈ ਜੈਤੇ ਦੇ ਮਨ ਵਿਚ ਹੈ ਕਿ ਸਤਿਗੁਰੂ ਜੀ ਨੇ ਮੇਰੇ ਘਰ ਚਰਨ ਪਾਏ ਹਨ, ਮੈਨੂੰ ਆ ਕੇ ਨਿਹਾਲ ਕੀਤਾ, ਕਿਰਤਾਰਥ ਕੀਤਾ, ਇਹ ਸਤਿਗੁਰਾਂ ਦੀ ਕਿੱਡੀ ਵੱਡੀ ਦਿਆਲਤਾ ਹੈ। ਤੋ ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਚ ਚਰਨ ਪਵਾ ਕੇ ਪਲਗੇ ਤੇ ਬਿਠਾ ਕੇ ਦਰਸ਼ਨ ਕਰਕੇ ਭਾਈ ਜੈਤਾ ਸੇਠ ਜੀ ਬੜੇ ਖੁਸ਼ ਹੋਏ।
ਨਿਜ ਕਰ ਤੇ ਕਰ ਕੇ ਪਕਵਾਨ,
ਹਲਵਾਈ ਦਾ ਕੰਮ ਕਰਦੇ ਸੀ ਤੇ ਕਹਿੰਦੇ ਆਪਣੇ ਹੱਥੀ ਪਕਵਾਨ ਤਿਆਰ ਕੀਤੇ ਭਾਈ ਜੈਤੇ ਨੇ ਗੁਰੂ ਸਾਹਿਬ ਦੇ ਚੱਕਣ ਲਈ, ਸਤਿਗੁਰਾਂ ਦੇ ਚੱਕਣ ਲਈ ਤੇ ਗੁਰੂ ਦੀਆਂ ਸੰਗਤਾਂ ਦੇ ਸਿੱਖਾਂ ਦੇ ਚੱਕਣ ਲਈ। ਭਾਈ ਜੈਤੇ ਸੇਠ ਨੇ ਆਪ ਆਪਣੇ ਹੱਥੀ ਅਨੇਕਾਂ ਪਕਵਾਨ ਤਿਆਰ ਕੀਤੇ ਹਨ।
ਰਾਖੇ ਉਹ ਸਤਿਗੁਰੇ ਆ ਗਏ ਆਨ,
ਔਰ ਉਹ ਪਕਵਾਨ ਤਿਆਰ ਕਰਕੇ ਆਪਣੇ ਹੱਥੀ ਉਹ ਪਕਵਾਨ ਲਿਆ ਕੇ ਸਤਿਗੁਰਾਂ ਦੇ ਅੱਗੇ ਭੇਟ ਕੀਤੇ, ਮਹਾਰਾਜ ਜੀ ਦੇ ਚਰਨਾਂ ਚ ਰੱਖ ਕੇ ਅਰਪਣ ਕੀਤੇ ਹਨ।
ਅਪਰ ਆਹਾਰ ਅਦਕ ਕਰਵਾਏ,
ਹੋਰ ਵੀ ਅਨੇਕਾਂ ਪ੍ਰਕਾਰ ਦਾ ਆਹਾਰ ਤਿਆਰ ਕਰਵਾਇਆ, ਕਈ ਪ੍ਰਕਾਰ ਦੀਆਂ ਸਬਜ਼ੀਆਂ ਭਾਜੀਆਂ ਤੇ ਪਕਵਾਨ ਮਠਿਆਈਆਂ ਉਹ ਸਾਰੀਆਂ ਭਾਈ ਜੈਤੇ ਨੇ ਹੋਰ ਵੀ ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਆਦਿਕ ਤਿਆਰ ਕਰਵਾਈਆਂ ਨੇ।
ਸਭ ਡੇਰੇ ਕੋ ਦਿਓ ਅਚਾਏ,
ਜਿਨ੍ਹਾਂ ਸਤਿਗੁਰਾਂ ਦੇ ਨਾਲ ਸੇਵਕਾਂ ਦਾ ਸਿੱਖਾਂ ਦਾ ਜਥਾ ਹੈ, ਸਾਧੂ ਫਕੀਰ ਵੀ ਮਹਾਰਾਜ ਜੀ ਦੇ ਨਾਲ ਬੜੇ ਹੁੰਦੇ ਸਨ, ਉਹਨਾਂ ਸਾਰਿਆਂ ਨੂੰ ਭਾਈ ਜੈਤੇ ਨੇ ਮਠਿਆਈ ਚਕਾਈ, ਪਕਵਾਨ ਚਕਾਏ, ਸਾਰਿਆਂ ਨੂੰ ਪਹਿਲੀ ਪ੍ਰਕਾਰ ਨਾਲ ਭੋਜਨ ਦਿੱਤਾ ਹੈ, ਆਹਾਰ ਦੇ ਕੇ ਤ੍ਰਿਪਤ ਕੀਤਾ ਹੈ।
ਵਾਹਨ ਸਰਬ ਸਦਨ ਬੰਦਵਾਏ,
ਜਿੰਨੇ ਘੋੜੇ ਆਦਿਕ ਸਨ, ਵਾਹਨ ਸਨ, ਉਹ ਸਾਰੇ ਆਪਣੇ ਘੋੜੇ ਆਦਿਕ ਜਾਂ ਬਲਦ ਆਦਿਕ ਉਹ ਬਨਵਾਏ ਹਨ।
ਸਭ ਬਿਦ ਕੋ ਦੇ ਕਰ ਤ੍ਰਿਪਤਾਏ,
ਉਹਨਾਂ ਨੂੰ ਵੀ ਸਰਬ ਪ੍ਰਕਾਰ ਨਾਲ ਜੋ ਜੋ ਕੁਝ ਚਾਹੀਦਾ ਸੀ ਸਭ ਕੁਝ ਭਾਈ ਜੈਤਾ ਸੇਠ ਜੀ ਨੇ ਹਰ ਇੱਕ ਵਸਤੂ ਗੁਰੂ ਡੇਰੇ ਤੇ ਪਹੁੰਚਦੀ ਕੀਤੀ ਹੈ।
ਦ੍ਰਿੜ ਦਾਨਾ ਜੋ ਕੇ ਮਿਸ਼ਟਾਨ,
ਘੋੜਿਆਂ ਵਾਸਤੇ ਦਾਣਾ ਪੱਠਾ ਜੋ ਕੁਝ ਵੀ ਚਾਹੀਦਾ ਸੀ, ਬਲਦਾਂ ਵਾਸਤੇ ਦਾਣਾ ਪੱਠਾ ਚਾਹੀਦਾ ਸੀ, ਉਹ ਸਾਰਾ ਕੁਝ ਉਹਨਾਂ ਨੂੰ ਪਹੁੰਚਾਇਆ। ਤੇ ਫੇਰ ਜੋ ਸਾਰੀ ਸੰਗਤ ਦੇ ਵਿਚ ਜਿਹੜੇ ਸਿੱਖ ਸਾਧੂ ਆਦਿਕ ਸਨ ਸਾਰੇ ਉਹਨਾਂ ਨੂੰ ਵੀ ਮਿਸ਼ਟਾਨ ਆਦਿਕ ਛਕਣ ਵਾਸਤੇ ਦੇ ਕੇ ਤ੍ਰਿਪਤ ਕੀਤਾ ਹੈ।
ਹੱਥ ਜੋੜ ਸੇਵਾ ਸਭ ਠਾਣ,
ਏਦਾਂ ਹੱਥ ਜੋੜ ਕੇ ਭਾਈ ਜੈਤੇ ਸੇਠ ਨੇ ਬੜੀ ਸੇਵਾ ਕੀਤੀ, ਜਿੰਨੀ ਸੇਵਾ ਵੱਧ ਤੋਂ ਵੱਧ ਕਰ ਸਕਦਾ ਸੀ ਉਹ ਸੇਵਾ ਭਾਈ ਜੈਤੇ ਸੇਠ ਨੇ ਕੀਤੀ ਹੈ।
ਦੋਹਰਾ ਸਤਿਗੁਰ ਕਰਿਓ ਆਰਾਮ ਕੋ, ਬੀਤੇ ਕੇਤਕ ਕਾਲ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਕੁਝ ਆਰਾਮ ਕੀਤਾ, ਆਰਾਮ ਕਰਦਿਆਂ ਸਤਿਗੁਰੂ ਜੀ ਨੂੰ ਕੁਝ ਸਮਾਂ ਬਤੀਤ ਹੋਇਆ।
ਕਵੀ ਸੰਤੋਖ ਸਿੰਘ ਪੁਰ ਵਿਖੇ ਸੰਗਤ ਸੁਨੇ ਕਿਰਪਾਲ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੇ ਨੂੰ ਸਾਰੇ ਸ਼ਹਿਰ ਵਿਚ ਪਟਨਾ ਸਾਹਿਬ ਦੇ ਵਿਚ ਸਾਰੇ ਨਗਰ ਵਿਚ ਸਾਰੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਗਏ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ, ਇਹ ਸਤਿਗੁਰਾਂ ਦੇ ਆਉਣ ਦੀ ਖਬਰ ਸਾਰੇ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗ ਗਈ।
ਜੈ ਕੈ ਬਿਦਤੀ ਬਾਰਤਾ ਗੁਰ ਆਏ ਪੁਰ ਮਾਏ,
ਹਰ ਜਗ੍ਹਾ ਤੇ ਜਿੱਥੇ ਕਿੱਥੇ ਵਾਰਤਾ ਪ੍ਰਗਟ ਹੋਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਨਗਰ ਆਏ ਨੇ ਤੇ ਆਲਮਗੰਜ ਵਿਚ ਭਾਈ ਜੈਤੇ ਸੇਠ ਦੇ ਘਰ ਰੁਕੇ ਹੋਏ ਨੇ, ਉਥੇ ਮਹਾਰਾਜ ਜੀ ਆਰਾਮ ਕਰ ਰਹੇ ਨੇ। ਏਦਾਂ ਸਾਰੇ ਸ਼ਹਿਰ ਵਾਸੀਆਂ ਨੇ, ਸਾਰੇ ਪਟਨੇ ਨਿਵਾਸੀਆਂ ਨੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਸੁਣੀ ਹੈ, ਔਰ ਸਭ ਦੇ ਮਨ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਚਾਉ ਤੇ ਉਮਾ ਜਾਗਿਆ ਹੈ।
ਸਿੱਖਨ ਸੁਨਤ ਆਨੰਦ ਪਾ ਕਹੇ ਕੌਣ ਬਿਦਤਾਏ,
ਜਿਹੜਾ ਆਨੰਦ ਸਿੱਖਾਂ ਦੇ ਹਿਰਦਿਆਂ ਨੂੰ ਪ੍ਰਾਪਤ ਹੋਇਆ ਹੈ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਸੁਣ ਕੇ, ਉਹਨਾਂ ਸਿੱਖਾਂ ਦੇ ਹਿਰਦੇ ਦਾ ਉਹ ਆਨੰਦ ਕਿਹੜਾ ਕਵੀ ਹੈ ਜਿਹੜਾ ਵਰਣਨ ਕਰਕੇ ਦੱਸ ਸਕੇ? ਕੋਈ ਕਵੀ ਐਸਾ ਨਹੀਂ ਹੈ ਜਿਹੜਾ ਸਿੱਖਾਂ ਦੇ ਹਿਰਦੇ ਦੇ ਉਸ ਪਰਮ ਆਨੰਦ ਨੂੰ, ਵਰਣਨ ਕਰਕੇ ਦੱਸ ਸਕੇ ਕਿ ਉਹਨਾਂ ਅੰਦਰ ਕਿਤਨਾ ਕੁ ਆਨੰਦ ਹੈ, ਸਤਿਗੁਰਾਂ ਦੇ ਆਉਣ ਦਾ ਕਿਤਨਾ ਕੁ ਚਾਓ ਹੈ।
ਦੋਹਰਾ ਜੈ ਕੈ ਸੰਗਤ ਨੇ ਸੁਣਿਓ ਪਾ ਆਗਮਨ ਕਿਰਪਾਲ।
ਕਿੱਥੇ ਸੰਗਤ ਨੇ ਸੁਣਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਰਮ ਕਿਰਪਾਲੂ ਦਿਆਲੂ ਸਤਿਗੁਰਾਂ ਦਾ ਆਗਮਨ ਹੋਇਆ ਹੈ।
ਹਰ ਕ ਪਰਸ ਪਰ ਮਿਲਤ ਪੇ ਲੇ ਕਰ ਭੇਟ ਵਿਸਾਲ।
ਆਪਸ ਵਿਚ ਬੜੀ ਖੁਸ਼ੀ ਨਾਲ, ਬੜੇ ਹਰਖ ਨਾਲ, ਬੜੇ ਚਾਓ ਨਾਲ ਸਿੱਖ ਮਿਲੇ ਨੇ ਤੇ ਮਿਲ ਕੇ ਇਕੱਠੇ ਹੋਏ ਨੇ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਇਕੱਠੇ ਹੋਏ ਨੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ। ਬੜਾ ਚਾਓ ਸੀ ਸਿੱਖਾਂ ਦੇ ਮਨ ਚ। ਪਟਨਾ ਸਾਹਿਬ ਚ ਸਿੱਖੀ ਉਸ ਵੇਲੇ ਬੜੀ ਫਲੀ ਭੂਤ ਸੀ। ਬਹੁਤ ਸਾਰੇ ਸਿੱਖਾਂ ਦੇ ਪਰਿਵਾਰ ਪਟਨਾ ਸਾਹਿਬ ਚ ਰਹਿੰਦੇ ਸਨ ਤੇ ਸਿੱਖੀ ਉਸ ਵੇਲੇ ਦੀ ਪ੍ਰਫੁੱਲਤ ਹੋਈ ਪਟਨਾ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ। ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਪਟਨਾ ਸਾਹਿਬ ਚਰਨ ਪਾਏ ਨੇ। ਜਿੱਥੇ ਪਟਨਾ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸਥਾਨ, ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਸੁਨਿਆਰ ਟੋਲੀ। ਉੱਥੇ ਮਹਾਰਾਜ ਜੀ ਨੇ ਚਰਨ ਪਾਏ ਗੁਰੂ ਨਾਨਕ ਪਾਤਸ਼ਾਹ ਨੇ। ਉਦੋਂ ਦੀ ਸਿੱਖੀ ਇੱਥੇ ਫਲੀ ਭੂਤ ਸੀ। ਤੋ ਜਦੋਂ ਨੌਵੇਂ ਪਾਤਸ਼ਾਹ ਜੀ ਆਏ ਸਿੱਖਾਂ ਨੂੰ ਚਾਓ ਚੜ ਗਿਆ। ਬੜਾ ਭਾਰੀ ਉਤਸ਼ਾਹ ਉਹਨਾਂ ਸਾਰੇ ਸਿੱਖਾਂ ਦੇ ਹਿਰਦਿਆਂ ਚ ਗੁਰੂ ਸਾਹਿਬ ਦੇ ਆਉਣ ਦਾ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਜੋ ਘਰਾਂ ਵਿਚ ਉਹਨਾਂ ਰੱਖੀਆਂ ਸੀ ਸਾਂਭ ਕੇ ਕਿ ਜਦੋਂ ਸਤਿਗੁਰੂ ਜੀ ਆਉਣਗੇ ਉਹਨਾਂ ਨੂੰ ਭੇਟ ਕਰਾਂਗੇ, ਉਹ ਸਾਰੀਆਂ ਭੇਟਾਵਾਂ ਪਟਨੇ ਨਿਵਾਸੀਆਂ ਨੇ ਇਕੱਠੀਆਂ ਕਰਕੇ ਲੈ ਲਈਆਂ ਹਨ।
ਜੋ ਪਈ ਸੰਗਤ ਸ਼ਬਦ ਕੀਰਤਨ ਕਰਤੇ।
ਸਾਰੀ ਸੰਗਤ ਚਾਓ ਸੀ, ਸਾਰੀ ਸੰਗਤ ਦੇ ਮਨ ਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਪੂਰਬ ਦਿਸ਼ਾ ਨੂੰ ਆ ਰਹੇ ਨੇ ਤੇ ਉਹਨਾਂ ਅੰਦਰ ਪਹਿਲਾਂ ਹੀ ਚਾਓ ਬਣ ਗਿਆ ਸੀ ਪਟਨਾ ਸਾਹਿਬ ਦੀ ਸੰਗਤ ਦੇ ਮਨ ਚ। ਜਿੰਨੇ ਸਿੱਖ ਸਨ ਪਟਨਾ ਸਾਹਿਬ ਦੇ ਅੰਦਰ ਉਹ ਬੜੇ ਚਾਓ ਨਾਲ ਸ਼ਬਦ ਕੀਰਤਨ ਕਰਦੇ ਨੇ, ਗੁਰਬਾਣੀ ਦਾ ਕੀਰਤਨ ਕਰਦੇ ਹਨ।
ਭਰੇ ਆਨੰਦ ਸਿਰ ਚਰਨਨ ਕਰਤੇ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਹਾਜ਼ਰ ਹੁੰਦੇ, ਕੀਰਤਨ ਕਰਦੇ ਆਉਂਦੇ ਰਸਤੇ ਚ, ਤੇ ਕੀਰਤਨ ਕਰਦਿਆਂ ਆਉਂਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਦੇ ਹਨ।
ਜਰੀ ਜੁਗਤ ਬੋ ਬਸਤਰ ਲਿਆਏ।
ਜਿਹੜੇ ਜਰੀ ਨਾਲ ਜਰੇ ਹੋਏ ਬੜੇ ਸੋਹਣੇ ਬਸਤਰ, ਬੜੇ ਬੜੇ ਸੁੰਦਰ ਕੱਪੜੇ ਬਸਤਰ, ਉਹ ਸਤਿਗੁਰਾਂ ਦੇ ਚਰਨਾਂ ਚ ਭੇਟਾ ਲਈ ਲਿਆਏ ਹਨ।
ਰੁਚਰ ਵਿਪੂਖਨ ਤਾਰੇ ਅਗਵਾਏ।
ਬੜੇ ਬੜੇ ਸੋਹਣੇ ਗਹਿਣੇ, ਬੜੇ ਬੜੇ ਸੁੰਦਰ ਅਭੂਖਣ, ਜਿਨ੍ਹਾਂ ਚ ਬੜੇ ਬੜੇ ਕੀਮਤੀ ਨਗ ਲਾਲ ਜੜੇ ਹੋਏ, ਉਹ ਕੀਮਤੀ ਗਹਿਣੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਅਰਪੇ ਦਰਬ ਅਨਕ ਨਾਰੇ ਆਏ।
ਅਨੇਕਾਂ ਸਿੱਖ ਆਉਂਦੇ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਚ ਮਾਇਆ ਭੇਟ ਵੀ ਕਰਦੇ ਹਨ।
ਦਰਸ ਕਰਨ ਅਵਕਾਸ਼ ਪਾਏ।
ਇਹਦੇ ਦਰਸ਼ਨ ਕਰਨ ਵਾਲਿਆਂ ਨੂੰ ਵੇਲ ਨਹੀਂ ਮਿਲਦੀ, ਸਮਾਂ ਨਹੀਂ ਮਿਲ। ਵੇਲ ਦਾ ਮਤਲਬ ਜਿਹੜੇ ਦਰਸ਼ਨ ਕਰ ਰਹੇ ਨੇ ਇੰਨੀ ਜ਼ਿਆਦਾ ਲੰਮੀ ਕਤਾਰ ਲੱਗੀ ਹੈ ਵੀ ਉਹਨਾਂ ਨੂੰ ਵਾਰੀ ਨਹੀਂ ਆਉਂਦੀ। ਕਿੰਨੇ ਕਿੰਨੇ ਚਿਰ ਬਾਅਦ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਵਾਰੀ ਆਉਂਦੀ ਹੈ।
ਪਟਨਾ ਸ਼ਹਿਰ ਲੋਕ ਬੋ ਬਸੇ।
ਪਟਨਾ ਸਾਹਿਬ ਚ ਬੜੇ ਲੋਕ ਵਸਦੇ, ਬੜਾ ਵੱਡਾ ਸ਼ਹਿਰ ਸੀ ਪਟਨਾ ਸਾਹਿਬ, ਪੁਰਾਣਾ ਨਗਰ ਹੈ, ਮਹਾਭਾਰਤ ਦੇ ਸਮੇਂ ਤੋਂ ਵੀ ਪਹਿਲਾਂ ਦਾ, ਪਾਂਡਵਾਂ ਦੇ ਸਮੇਂ ਦੇ ਰਾਜ ਦਾ ਪੁਰਾਣਾ ਨਗਰ ਸੀ ਪਟਨਾ ਸਾਹਿਬ। ਇਸ ਕਰਕੇ ਬੜਾ ਵੱਡਾ ਨਗਰ ਸੀ, ਪਟਨੇ ਚ ਬਹੁਤ ਲੋਕ ਵਸਦੇ ਸਨ।
ਬੇਸ਼ੁਮਾਰ ਗੁਰ ਜਸ ਬੋ ਲਸੈ।
ਬੇਸ਼ੁਮਾਰ ਗਿਣਤੀ ਕੋਈ ਨੀ, ਕਿੰਨੇ ਕੁ ਲੋਕ ਸੀ ਉਹਨਾਂ ਅੰਦਰ ਗੁਰੂ ਸਾਹਿਬ ਦਾ ਸੁਜਸ ਵੀ ਹੈ, ਮਹਾਰਾਜ ਜੀ ਦਾ ਜਸ ਕਰਨ ਵਾਲੇ ਸਿੱਖ, ਬਹੁਤ ਜ਼ਿਆਦਾ ਭਾਵਨਾ ਤੇ ਬਹੁਤ ਜ਼ਿਆਦਾ ਪਿਆਰ ਉਹਨਾਂ ਸਿੱਖਾਂ ਦੇ ਮਨਾਂ ਵਿਚ ਹੈ।
ਅਨਕ ਪਾਤ ਕੀ ਆਨ ਮਿਠਾਈ।
ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ بہت سارا مشکان آدک لے کے آدھے ہیں
ہرے ہوئے ارداس کرائی
ستگران دے چرنا چو مشکان پیٹ کر دے نے پھر مہاراج جی دے چرنا چ سنمک کھلو کے ارداس کراؤں دے ہیں
تے کے بڑ مسند چلے آئے
اتھوں دے بہت سارے جڑے مسند سی پٹنا صاحب دی سنگت دے مکھیے وہ مسند بھی چل کے آئے ہاں
برند سنگتا سنگ سو لے آئے
مسند بھی آئے تے اپنے نال بہت ساری سنگت لے کے جڑی شہر دی سنگت ہے وہ سنگت نو نال لے کے اپنی اپنی سنگت انہاں نے ونڈی ہوئی سی تے ساری سنگت نو اپنے نال لے کے وہ مسند حاضر ہوئے ہاں
گر کو ارپیو درب بسالا آ
کے ستگران دے چرنا وچ بہت ساری مایا پیٹ کر دے ہاں
سیوا اپر کری تتکالا
تتکال ہور بھی انیکاں پرکار دیاں سیواواں مہاراج جی دیاں کیتیاں ہاں
چھوٹو تھان لوک سمدائے
ہن جگہ تھوڑی سی اج بھی اتے ستھان بہت جگہ کٹ ہے ادو بھی تھوڑی جگہ سی تے سنگت زیادہ ہو گئی سکھ زیادہ ہو گئے پیر رکھن نو جگہ نہیں رہی اینی زیادہ سنگت ہو گئی جتھے مہاراج جی نے چرن پائے ہوئے نے
پائی پیر چت تھاؤ نہ پائے
بہت زیادہ پیڑ ہو گئی بھی کھلون دی جگہ کوئی نہ رہی اینی زیادہ سنگت آئی جگہ تھوڑی سی سنگت بہت زیادہ اکٹھی ہو کے آ گئی
سنگت سنگ مسند ملے ہیں
سنگت دے نال مسند بھی مل کے آئے ہیں
آپس میں امکرت پلے ہیں
آپس وچ پھر وہ گلاں کردے مسند جڑے نے آپس وچ وچاراں کردے نے
نگر بکھے انہیت نکیت
دی ستگرو جی ایتھے بار بار آ کے بیٹھے نے ہن تاں اتھے شہر ہی بن گیا دور تک ادو شہر تو کچھ باہر سی استھان مہاراج جی دے واسطے مسند وچار کردے کہندے جی گرو صاحب ایتھے آئے نے گرو صاحب دا ڈیرا نگر دے اندر چاہیدا نگر دے وچ ستگراں دا ڈیرا چاہیدا ہے
کیت ہے بستار سمیت
بستار بھی ہونا چاہیدا جگہ بھی کھلی ڈلی ہونی چاہیدی ہے جتھے گرو صاحب نے نواس رکھنا کیونکہ سنگت نے آنا تے سنگت تاں بہت ہوندی ہے تے کھلی جگہ ہووے اتھے مہاراج جی دا ڈیرا ہونا چاہیدا ہے
بسے یہاں گور کے تک کال
اتھے مہاراج سچے پاتشاہ جی کچھ ک سماں رہے
درسے نت ہم ہوئے نہال
ستگرو جی کچھ سماں رہن ساڈے شہر وچ پٹنہ صاحب وچ تے اسی انہاں دے روز درشن کریے ایہو جی جگہ کوئی لبھی گئی ساڈے نگر دے وچ جیڑی کھلی جگہ ہووے تے سنگت بھی آندی جاندی رہے تے انہاں سنگت نو بھی دقت نہ آوے کھلا ستھان ہووے
اس سکھ کے گھر نہیں سماوے
ایتھے جیڑا اے بھائی جیتا سیٹھ ہے ایدا گھر چھوٹا ہے ایتھے ساری سنگت نے نہیں سماونا کیونکہ یہ جگہ تھوڑی ہے تے درشن کرن والے ہزاراں دی گنتی چ آ رہے نے تے ایتھے ساری سنگت نے نہیں سماونا اے جگہ تھوڑی ہے کٹ ہے اس کر کے گرو صاحب دا کسے ہور جگہ ڈیرا ہونا چاہیدا ہے
درشن کرن ہزار ہو آوے
درشن کرن واسطے ستگراں دے ہزاراں ہی سکھ آ رہے نے
سگرے نگر نہیں سدھ ہوئی
آلے سارے پنڈ نو سارے شہر نو خبر نہیں ہوئی ہالے کچھ ک لوکاں نو پتہ لگا تے ویکھو کنی سنگت آ گئی ہالے جدو سارے نو پتہ لگے گا پھر تا پتہ نہیں کنے ک سکھ ہون گے ہالے سارے شہر دی سنگت نو مہاراج جی دے آن بارے پتہ نہیں لگا
سن سنے آئے پکھے سب کوئی
ہولے ہولے کر کے جیڑا سنے گا سن سن کے اج کل پرسوں تک تا بینتی سنگتاں ہو جانیاں سارے شہر وچ جدو یہ گل پسر گئی کہ نویں پاتشاہ جی آئے نے ادو تک تا بہت ساری سنگت اکٹھی ہو کے آن لگ پے گی
باہر نگر رہے جے گرام
اس کر کے ستگرو جی جے اتھے باہر نگر دے اتھے ڈیرا کر کے رکھن گے جگہ تھوڑی ہے
سنے جبے آئے گرتام
تے او جدوں ہن کئی سکھ باہر گئے ہوئے نے اپنے گھراں وچ کوئی نہیں او جدوں اپنے گھر آن گے
سگرے امڈ آئے ایک واری
انہاں نوں پتہ لگے گا بھی گرو صاحب آئے نے تے او سارے اکٹھے ہو کے کو ویری آ جان پھر اتنے کتنے سانبھاں گے؟ مسند جہے نے مسند کیونکہ پربندک سی، انہوں نے سارا پربندھ سنبھالنا سی، ساری سنگت نو سنبھالنا، انہوں نے لنگر پرشادے کا پربند کرنا، انہوں نے بیٹھن اٹھن کی ویوستھا کرنی، وہ سارا پربند مسندا نے کرنا سی. انہیں ویکیا بھی اتنے تو نہیں ہو سکتا، ہالے تو پہلا دن ہے، تو اج ہی اینی سنگت آ گئی ہے. اولے اولے جڑے سکھ باہر گئے انہوں نے بھی پتا لگے گا، سارے شہر چ خبر پہنچے گی، پھر تا بینتی سنگت ہو جائے گی کیویں سنبھالاں گے ساری سنگت نو اس جگہ تے، کیونکہ یہ جگہ چھوٹی ہے، دائرہ چھوٹا ہے، سکھ دا گھر چھوٹا ہے.
اس بد سب میں کرت بیچار،
سارے آ کے ایک ویری ستگراں دے درشن کرن گے. اس طرح سارے مسند جڑے نے وہ آپس وچار کر رہے سن،
تب ایک سکھ نے کین اچار،
وہ حالے مسند وچار کر ہی رہے سی بھی کوئی ہور جگہ ہونی چاہیے. ہن گرو دا کارج تا گرو نے آپ ہی بنا لینا ہے. مانس کیا وچارا رام، اے کھیڈ ہے. اس کر کے کام تا ستگراں دا سی، گرو صاحب نے آپ ہی سوار لینا سی. ਇਨੇ ਨੂੰ ਇੱਕ ਸਿੱਖ ਆ ਗਿਆ, ਨਗਰ ਪਟਨਾ ਸਾਹਿਬ ਦਾ ਹੀ ਰਹਿਣ ਵਾਲਾ ਸੀ. ਉਹ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਆਇਆ,
ਤਬ ਇੱਕ ਸਿੱਖ ਨੇ ਕੀਨ ਉਚਾਰ,
ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ,
ਮੈਂ ਇੱਕ ਦਿਓ ਹਵੇਲੀ ਗੁਰ ਕੋ.
ਉਹ ਆਇਆ ਸਿੱਖ ਕਹਿਣ ਲੱਗਾ, ਜੀ ਮੇਰੀ ਇੱਕ ਹਵੇਲੀ ਹੈ. ਮਸੰਦ ਜਿੱਥੇ ਸਲਾਹ ਕਰ ਰਹੇ ਸੀ ਨਾ, ਸਿੱਖ ਉੱਥੇ ਹੀ ਆ ਗਿਆ. ਕਹਿੰਦਾ ਜੀ ਮੇਰੀ ਇੱਕ ਹਵੇਲੀ ਆ, ਬੜੀ ਸੋਹਣੀ ਖੁੱਲੀ ਜਗ੍ਹਾ, ਉੱਥੇ ਸਤਿਗੁਰੂ ਜੀ ਦਾ ਬੜਾ ਸੋਹਣਾ ਉੱਥੇ ਨਿਵਾਸ ਹੋ ਸਕਦਾ, ਸੰਗਤ ਵੀ ਭਾਵੇਂ ਬੇਨਤ ਆਈ ਜਾਵੇ, ਉੱਥੇ ਜਗ੍ਹਾ ਬਹੁਤ ਹੈ. ਕਹਿਣ ਲੱਗੇ ਵੀ ਮੇਰੇ ਕੋਲ ਇੱਕ ਹਵੇਲੀ ਹੈ,
ਹੱਥ ਜੋੜ ਕਰ ਪਾਓ ਸੋ ਉਰ ਕੋ.
ਹੱਥ ਜੋੜ ਕੇ ਮੈਂ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ,
ਇਸ ਮੈਂ ਬਸੇ ਸਦਾ ਸੁਖ ਪਾਏ,
ਮੈਂ ਚਾਹੁੰਦਾ ਕਿ ਸਤਿਗੁਰੂ ਜੀ ਉਸ ਹਵੇਲੀ ਚ ਆ ਕੇ ਵਸਣ, ਉਸ ਹਵੇਲੀ ਵਿਚ ਆ ਕੇ ਨਿਵਾਸ ਕਰਨ. ਦਰਅਸਲ ਇਹ ਹਵੇਲੀ ਸੀ ਸਾਲ ਸਰਾਏ ਜੌਹਰੀ ਦੀ. ਗੁਰੂ ਨਾਨਕ ਪਾਤਸ਼ਾਹ ਨੂੰ ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਮੇਰੀ ਹਵੇਲੀ ਚ ਚਰਨ ਪਾਓ. ਤੋ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਹਾਲੇ ਸਮਾਂ ਨਹੀਂ ਆਇਆ, ਨੌਵੇਂ ਜਾਮੇ ਚ ਆਵਾਂਗੇ ਤੇ ਦਸਵਾਂ ਜਾਮਾ ਤੇਰੇ ਘਰ ਹੀ ਧਾਰਨ ਕਰਾਂਗੇ. ਤੇ ਉਹ ਵਚਨ ਹੁਣ ਪੂਰੇ ਹੋਣੇ ਸੀ. ਉਹ ਸਿੱਖ ਜਿਹੜਾ ਸੀ ਉਸੇ ਪਰਿਵਾਰ ਚ ਸੀ ਸਾਲ ਸਰਾਏ ਦੇ, ਕਹਿੰਦਾ ਜੀ ਮੇਰੀ ਹਵੇਲੀ ਹੈ ਤੇ ਮੇਰੀ ਭਾਵਨਾ ਹੈ ਕਿ ਸਤਿਗੁਰੂ ਜੀ ਉਸ ਹਵੇਲੀ ਚ ਨਿਵਾਸ ਕਰਨ, ਉਹਦੇ ਵਿਚ ਆ ਕੇ ਵਸਣ, ਇਹ ਉਹਦੇ ਵਿਚ ਨਿਵਾਸ ਕਰਕੇ ਜਿੰਨਾ ਵੀ ਸਮਾਂ ਰਹਿਣਾ ਚਾਹਣ ਰਹਿਣ, ਇਹ ਮੇਰੀ ਭਾਵਨਾ ਤੇ ਇਹਦੇ ਨਾਲ ਮੈਨੂੰ ਸੁਖ ਪ੍ਰਾਪਤ ਹੋਵੇਗਾ,
ਮੇਰੋ ਜਨਮ ਸਫਲ ਹੋਏ ਜਾਏ,
ਮੇਰਾ ਜਨਮ ਸਫਲਾ ਹੋ ਜਾਏਗਾ ਜੇ ਸਤਿਗੁਰੂ ਜੀ ਮੇਰੀ ਹਵੇਲੀ ਨੂੰ ਪ੍ਰਵਾਨ ਕਰ ਲੈਣ. ਮੈਂ ਉਹ ਹਵੇਲੀ ਗੁਰੂ ਸਾਹਿਬ ਨੂੰ ਭੇਟ ਕਰ ਦੇਣਾ ਚਾਹੁੰਦਾ ਵੀ ਇਹੀ ਰੱਖਣ, ਜਿੰਨੀ ਦੇਰ ਮਰਜ਼ੀ ਉੱਥੇ ਰਹਿਣ, ਇਹਨਾਂ ਦੀ ਹਵੇਲੀ ਹੈ, ਮੈਂ ਤਾਂ ਸਿਰਫ ਭੇਟ ਹੀ ਕਰਨ ਆਇਆ, ਉਹੀ ਇਹੀ ਆ ਕੇ ਉੱਥੇ ਨਿਵਾਸ ਕਰਨ ਤਾਂ ਜੋ ਮੇਰਾ ਜਨਮ ਸਫਲਾ ਹੋ ਜਾਵੇ.
ਹਿਮ ਕਹਿ ਸਭ ਮੈਂ ਸ਼ਰਧਾ ਧਾਰ,
ਇੱਦਾਂ ਉਹਨੇ ਕਹਿ ਕੇ ਸਾਰਿਆਂ ਵਿਚ ਬੜੀ ਭਾਰੀ ਸ਼ਰਧਾ ਧਾਰਨ ਕਰਕੇ,
ਸਤਿਗੁਰ ਕੇ ਟਿਗ ਕੀਨ ਉਚਾਰ,
ਪਹਿਲਾਂ ਇਹ ਬੇਨਤੀ ਮਸੰਦਾਂ ਨੂੰ ਕੀਤੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸ਼ਰਧਾ ਧਾਰ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ.
ਪ੍ਰਭ ਜੀ ਲਿਓ ਹਵੇਲੀ ਮੋਤੇ, ਇਸ ਮੈਂ ਬਸੋ ਆਨੰਦ ਉਦੋਤੇ.
ਉਹਨੇ ਆ ਕੇ ਬੇਨਤੀ ਕੀਤੀ, ਹੈ ਪ੍ਰਭੂ ਜੀ ਮੈਂ ਆਪ ਜੀ ਨੂੰ ਹਵੇਲੀ ਭੇਟ ਕਰਨਾ ਚਾਹੁੰਦਾ, ਮੈਂ ਆਪਣੀ ਹਵੇਲੀ ਤੁਹਾਨੂੰ ਭੇਟ ਕਰਨਾ ਚਾਹੁੰਦਾ, ਤੇ ਮੇਰੀ ਬੇਨਤੀ ਕਿ ਤੁਸੀਂ ਮੇਰੀ ਹਵੇਲੀ ਅੰਗੀਕਾਰ ਕਰ ਲਓ, ਮੈਂ ਉਹ ਹਵੇਲੀ ਤੁਹਾਨੂੰ ਭੇਟ ਕਰਨਾ ਚਾਹੁੰਦਾ ਤੇ ਤੁਸੀਂ ਉਹ ਹਵੇਲੀ ਅੰਗੀਕਾਰ ਕਰ ਲਓ, ਉਹਦੇ ਵਿਚ ਚੱਲ ਕੇ ਨਿਵਾਸ ਕਰੋ ਤੇ ਮੈਨੂੰ ਵੀ ਆਨੰਦ ਦੀ ਪ੍ਰਾਪਤੀ ਹੋਵੇ.
ਤਬ ਅਰਦਾਸ ਮੇਵਰੇ ਕਰੀ,
ਫਿਰ ਉਹ ਸਿੱਖ ਦੀ ਅਰਦਾਸ ਮੇਵੜੇ ਨੇ ਕੀਤੀ ਮਹਾਰਾਜ ਜੀ ਦੇ ਚਰਨਾਂ ਵਿਚ, ਉਹ ਹਵੇਲੀ ਦੀ ਅਰਦਾਸ ਕੇ ਮਹਾਰਾਜ ਸਿੱਖ ਹਵੇਲੀ ਆਪ ਜੀ ਦੇ ਚਰਨਾਂ ਚ ਭੇਟ ਕਰ ਰਹੇ, ਉਹ ਹਵੇਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭੇਟ ਕਰਨ ਲਈ ਮੇਵੜੇ ਸਿੱਖ ਨੇ ਅਰਦਾਸ ਕੀਤੀ.
کسی سکھ کی اپدا ہری،
سکھ دی جڑی اپدا سی او گرو صاحب نے ہر لئی دور کر دتی، سے او جڑا سکھ جن نے حویلی بھیٹ کیتی مہاراج جی دے رہن لئی، مہاراج سچے پاتشاہ نے اس سکھ نو نحال کر دتا، او دا لوک تے پرلوک سوار دتا۔
شری گور تیگ بہادر تیر،
سن گرو تیگ بہادر صاحب سچے پاتشاہ جی جو مہان تیری دے تارنی ہن،
اپنے داس ہکارے تیر،
مہاراج جی نے اپنے سیواداراں نو اپنے کول سدیا،
سکھ کے سنگ جاؤ لے ڈیرا،
مہاراج جی نے حکم کیتا پائی ایداں کرو اے سکھ دے نال اپنا سارا ڈیرا لے جاؤ، جنی سنگت ہے تواڈے نال جننے سکھ نے سارے اپنا ڈیرا لے کے سکھ دے نال چلے جاؤ،
کرو تاں بسرام بڈیرا،
جتھے سکھ دی حویلی ہے اوتھے چل کے آسن لاؤ، اوتھے چل کے نواس کرو،
مات نانکی کو لے جاؤ،
ساڈے پوجنیک ماتا نانکی جی نو بھی نال لے جاؤ، ماتا نانکی جی نو بھی اسے حویلی چ نال لے جاؤ،
سکل سماج سمیت سدھاؤ،
سارا ساجو سماج جنہ بھی سمان ہے گرو گھر دیا جنیاں بھی وستواں نے او ساریاں اکٹھیاں کر کے اوتھے ہی لے جاؤ،
سن کے آئس سگرے داس،
اس ویلے ستگرو سچے پاتشاہ جی مہاراج جی دی آگیا سارے داساں نے سارے سیوکاں نے سنی ہے،
گم نے تت چھن تسی آواس،
اسی ویلے تت چھن جتھے او سکھ دی حویلی سی او دی حویلی نو چل پئے،
سب سماج تے آن اتارا،
اوتھے سارا ساجو سامان لیا کے او سکھ دے گھر دے وچ رکھیا اتارا کیتا ہے،
مات نانکی سکل نہارا،
ماتا نانکی جی نے کلے کلے سامان دی سنبھال کر کے بھی جیڑی جیڑی سامان وستو سیگی گرو گھر دیاں ساریاں وستواں ماتا نانکی جی نے سنبھال کے اس حویلی چ رکھ لیاں،
شری گجری تے کین نواس،
ماتا گجری جی نے بھی اوتھے ہی آ کے نواس کیتا ہے جتھے ماتا نانکی جی دا نواس ہے،
داسی داس بسے تے پاس،
اور بھی بہت سارے داسیاں داس جڑے گرو گھر دے سیوادار نے او ماتا جی ہونا دے نال ہی ایتھے حویلی چ رہے ہن،
سری گور دیو بہر چلے آئے،
جدوں سارا ڈیرا اوتھے پہنچ گیا ماتا جی ہونی حویلی چ پہنچ گئے تو کچھ سمے بعد دھن گرو تیگ بہادر صاحب بھی اوتھے آ پہنچے، نویں پاتشاہ جی مہاراج جی بھی اسی حویلی چ پہنچے،
دے آئس کو تہاں بسائے،
آگیا دے کے ستگرو جی نے ساریاں نو اسی حویلی چ نواس کرایا، جننے نال سکھ سیوک سن سب دا ڈیرا اوتھے ہی کروایا ہے،
اپر سکھ نج نج کرمائے،
باقی جڑے سکھ سن جڑے شہر دے نواسی سی او درشن کر کے آپو اپنے گھراں نو واپس مڑے نے،
گرواہن بندوائے تائے،
کئی سکھاں دے جڑے گھر سی آلے دوالے ہن نال مہاراج جی دے گھوڑے بہت سارے سن، بلدادک بہت سی، او سارے ایکو جگہ تے نہیں سی بننے جا سکدے، اس کر کے کئی سکھاں نے کیا مہاراج کچھ جانور ساڈے گھر بن دیو، سکھ جڑے سن او بلدادکاں نو ونڈ کے جا کوڑے آدک اپنے اپنے گھراں وچ لے کے جا کے بن دتے،
بو داسن کے آلے او ڈیرا،
تے کئی سیواداراں سکھاں دا ڈیرا بھی اپنے گھر چ کروا دتا، سارے اوتھے نہیں سی میب سکدے، پاویں حویلی بہت وڈی سی پر ساریاں دا اوتھے ڈیرا نہیں سی ہو سکدا، اس کر کے جڑے شہر دے سکھ نے انہاں نے آپو اپنے گھراں وچ ساریاں دا ڈیرا کروا لیا، کسے نے دو جنیاں دا جنی جنی کسے دے گھر دے وچ رہن دی ویوستھا سی اونے اونے سکھاں نوں آپو اپنے گھراں چ ڈیرا کروا دتا،
کرت پائے پکھ پاؤ کنیرا،
بڑا پاؤ بڑا پریم کیتا سکھاں نے ستگرو سچے پاتشاہ جی دے نال،
سویا چند بسن لگے شری تیگ بہادر،
پٹنا صاحب چ نواس کر کے دھن گرو تیگ بہادر صاحب جی مہاراج جی اتھے بسن لگے ہن،
کیتک دیوس بتاون ٹھان،
مہاراج جی نے کچھ دن اتھے نواس کیتا ہے کچھ دن اتھے رہے ہن،
پٹنہ نگر جان کے دیرگ،
کہ پٹنہ صاحب بڑا بڑا نگر ہے بڑا بڑا شہر ہے ਉਹ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਹੀ ਟਿਕਾਣਾ ਰੱਖਿਆ।
ਬਸੇ ਹੇਰ ਕਰ ਸੁੰਦਰ ਥਾਨ,
ਬੜੀ ਸੋਹਣੀ ਜਗ੍ਹਾ ਸੀ, ਸੁੰਦਰ ਜਗ੍ਹਾ ਸੀ। ਪਟਨਾ ਸਾਹਿਬ ਨਦੀਆਂ ਦੇ ਕੰਢੇ ਤੇ ਵਸਿਆ ਨਗਰ, ਤੇ ਬੜੀ ਸੁੰਦਰ ਜਗ੍ਹਾ ਵੇਖ ਕੇ, ਸੁੰਦਰ ਥਾਂ ਵੇਖ ਕੇ ਮਹਾਰਾਜ ਜੀ ਨੇ ਇੱਥੇ ਹੀ ਨਿਵਾਸ ਕੀਤਾ।
ਕਰੇ ਉਧਾਰਨ ਅਧਿਕ ਨਰਨ ਕੋ,
ਅਨੇਕਾਂ ਜੀਵਾਂ ਦਾ ਉਧਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਜਿਹੜਾ ਵੀ ਕੋਈ ਮਾਈ ਭਾਈ ਗੁਰੂ ਚਰਨਾਂ ਵਿਚ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦਾ ਉਧਾਰ ਕਰਦੇ ਹਨ।
ਜੋ ਸੇਵੈ ਔਰ ਸ਼ਰਧਾ ਠਾਨ,
ਜਿਹੜਾ ਵੀ ਆ ਕੇ ਸਤਿਗੁਰਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ,
ਸ਼੍ਰੀ ਮੁਖ ਬਾਤ ਸਰਾਪ ਕੇ ਬਰ ਕੋ,
ਮਹਾਰਾਜ ਜੀ ਜਿਹੜਾ ਵੀ ਬਚਨ ਕਰ ਦਿੰਦੇ ਨੇ ਆਪਣੀ ਰਸਨਾ ਤੋਂ, ਭਾਵੇਂ ਕਿਸੇ ਨੂੰ ਵਰ ਦੇਣ ਤੇ ਕੋਈ ਵੀ ਬਚਨ ਜਿਹੜਾ ਸਤਿਗੁਰੂ ਜੀ ਆਪਣੀ ਰਸਨਾ ਤੋਂ ਕਰ ਦਿੰਦੇ ਨੇ,
ਹੋਰੇ ਤੁਰਤ ਪਿਖ ਨਰ ਪੈ ਮਾਨ,
ਉਸੇ ਵੇਲੇ ਫੁਰ ਜਾਂਦਾ। ਇਸ ਕਰਕੇ ਸਾਰੇ ਲੋਕ ਸਤਿਗੁਰਾਂ ਦਾ ਭੈ ਰੱਖਦੇ ਨੇ, ਮਹਾਰਾਜ ਜੀ ਦਾ ਡਰ ਰੱਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਵੀ ਵਾਕ ਕਹਿ ਦਿੰਦੇ ਨੇ, ਰਸਨਾ ਤੋਂ ਜਿਹੜਾ ਵੀ ਬਚਨ ਉਚਾਰ ਦਿੰਦੇ ਨੇ, ਉਹ ਬਚਨ ਉਹ ਵਾਕ ਪੂਰਾ ਹੋ ਜਾਂਦਾ ਹੈ। ਇਸ ਕਰਕੇ ਸਾਰੀ ਸੰਗਤ ਦੇ ਅੰਦਰ ਗੁਰੂ ਸਾਹਿਬ ਦਾ ਡਰ ਹੈ, ਸਤਿਗੁਰਾਂ ਦਾ ਭੈ ਹੈ।
ਜਥਾ ਹੁਤਾਸਨ ਅਧਿਕ ਜਵਲਤ ਹੋਏ,
ਜਿਵੇਂ ਕੋਈ ਅੱਗ ਬਲਦੀ ਹੈ ਨਾ, ਹੁਤਾਸਨ ਅੱਗ ਨੂੰ ਕਹਿੰਦੇ ਨੇ, ਬਹੁਤ ਜ਼ਿਆਦਾ ਪ੍ਰਚੰਡ ਅਗਨੀ ਬਲਦੀ ਹੋਵੇ।
ਨਿਜ ਤਨ ਕੋ ਨੈ ਚਹਿਤ ਛੁਆਏ,
ਬਲਦੀ ਅੱਗ ਨੂੰ ਕੋਈ ਛੁਆਣਾ ਚਾਹੁੰਦਾ, ਆਪਣੇ ਸਰੀਰ ਨੂੰ ਕੋਈ ਉਸ ਅੱਗ ਚ ਨਹੀਂ ਪਾਉਂਦਾ, ਕਿਸੇ ਦਾ ਚਿੱਤ ਨਹੀਂ ਕਰਦਾ ਵੀ ਮੈਂ ਅੱਗ ਦੇ ਵਿੱਚ ਜਾ ਕੇ ਆਪਣਾ ਹੱਥ ਪਾਵਾਂ ਬਲਦੀ ਅੱਗ ਚ। ਜਿਵੇਂ ਆਪਣੇ ਸਰੀਰ ਨੂੰ ਕੋਈ ਬਲਦੀ ਅੱਗ ਨੂੰ ਛੁਆਣਾ ਨਹੀਂ ਚਾਹੁੰਦਾ,
ਤਥਾ ਅਵਗਿਆ ਤੇ ਭੈ ਮਾਨੈ,
ਇਸੇ ਤਰ੍ਹਾਂ ਜਿਵੇਂ ਅੱਗ ਤੋਂ ਡਰਦਾ ਨਾ ਬੰਦਾ, ਗੁਰੂ ਸਾਹਿਬ ਦੀ ਅਵਗਿਆ ਤੋਂ ਡਰਦੇ ਨੇ ਸਿੱਖ, ਜਿਹੜੇ ਨਗਰ ਨਿਵਾਸੀ ਨੇ ਉਹ ਅਵਗਿਆ ਤੋਂ ਡਰਦੇ ਨੇ ਵੀ ਕਿਤੇ ਸਾਡੇ ਕੋਲੋਂ ਗੁਰੂ ਸਾਹਿਬ ਦੀ ਕੋਈ ਅਵਗਿਆ ਨਾ ਹੋ ਜਾਏ। ਇੰਨਾ ਡਰ, ਇੰਨਾ ਭੈ ਸਤਿਗੁਰਾਂ ਦਾ ਆਪਣੇ ਹਿਰਦੇ ਚ ਮੰਨਦੇ ਕਿ ਕਿਤੇ ਸਾਡੇ ਕੋਲੋਂ ਸਤਿਗੁਰਾਂ ਦੀ ਕੋਈ ਅਵਗਿਆ ਨਾ ਹੋ ਜੇ, ਸਾਡੇ ਕੋਲੋਂ ਕਿਤੇ ਸੇਵਾ ਵਿਚ ਕੋਈ ਕਮੀ ਨਾ ਰਹਿ ਜਾਏ।
ਮੈਂ ਵਿਪਰੇ ਕਬ ਮਨ ਮੈਂ ਲਿਆਏ,
ਤੱਕ ਕਿ ਸਰੀਰ ਕਰਕੇ ਤਾਂ ਕੀ ਕਿਸੇ ਅਵਗਿਆ ਕਰਨੀ, ਮਨ ਚ ਵੀ ਮਾੜਾ ਖਿਆਲ ਨਹੀਂ ਲਿਆਉਂਦੇ, ਮਨ ਵਿਚ ਵੀ ਕਦੇ ਉਲਟ ਭਾਵਨਾ ਨਹੀਂ ਲੈ ਕੇ ਆਉਂਦੇ।
ਤੇ ਉਪਾਇਨ ਸੇਵਾ,
ਅਨੇਕਾਂ ਪ੍ਰਕਾਰ ਦੀਆਂ ਭਟਾਵਾਂ ਭੇਟ ਕਰਕੇ ਸਤਿਗੁਰਾਂ ਦੇ ਚਰਨਾਂ ਚ ਮਹਾਰਾਜ ਜੀ ਦੀ ਸੇਵਾ ਕਰਦੇ ਨੇ।
ਕਰੇ ਪ੍ਰਸੀਦਨ ਚਰਨ ਮਨਾਏ,
ਸਤਿਗੁਰਾਂ ਦੇ ਚਰਨ ਮਨਾ ਕੇ ਮਹਾਰਾਜ ਜੀ ਨੂੰ ਆਪਣੇ ਆਪ ਤੇ ਪ੍ਰਸੰਨ ਕਰਦੇ ਹਨ।
ਮਨ ਬਾਚਤ ਨਰ ਲਏ ਪਦਾਰਥ,
ਮਨ ਬਾਚਤ ਫਲਾਂ ਦੀ ਨਰਾਂ ਨੂੰ ਪ੍ਰਾਪਤੀ ਹੁੰਦੀ, ਜੋ ਚਾਹੁੰਦੇ ਨੇ ਨੌਵੇਂ ਪਾਤਸ਼ਾਹ ਦੇ ਚਰਨਾਂ ਚੋਂ ਮਿਲਦਾ ਹੈ।
ਜੈ ਕੈ ਸੋ ਜਸ ਮਹਿਤ ਬਿਦਤਾਏ,
ਕਿੱਥੇ ਸਤਿਗੁਰਾਂ ਦਾ ਵੱਡਾ ਭਾਰੀ ਸੁਜਸ ਮਹਿਮਾ ਉਹ ਪ੍ਰਗਟ ਹੋ ਰਹੀ ਹੈ।
ਰਾਉ ਰੰਕ ਮੂਰਖ ਹਰ ਪੰਡਤ,
ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰੰਕ ਹੈ, ਭਾਵੇਂ ਕੋਈ ਮੂਰਖ ਹੈ ਤੇ ਭਾਵੇਂ ਕੋਈ ਪੰਡਤ ਹੈ,
ਚਾਰੋ ਵਰਨ ਤੁਰਕ ਹਰ ਹਿੰਦੂ,
ਚਾਰੇ ਵਰਨ ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਤੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ।
ਸਾਧ ਅਨੇਕ ਅਨੇਕ ਭੇਖ ਕੇ,
ਅਨੇਕਾਂ ਭੇਖਾਂ ਦੇ ਸਾਧ, ਮੁਸਲਮਾਨ ਫਕੀਰ ਵੀ ਨਾਲ ਹੀ ਸੀ, ਕੋਈ ਸੂਫੀ ਹੈ, ਕੋਈ ਕਿਸ ਮਤ ਦਾ ਧਾਰਨੀ ਹੈ, ਕੋਈ ਕਿਸੇ ਮਤ ਦਾ, ਇੱਦਾਂ ਦੇ ਬੜੇ ਸਾਧ ਫਕੀਰ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਇਸ ਕਰਕੇ ਦਰਸ਼ਨ ਕਰਨ ਵਾਲੇ ਵੀ ਅਨੇਕਾਂ ਧਰਮਾਂ ਦੇ ਲੋਕ, ਹਿੰਦੂ, ਮੁਸਲਮਾਨ, ਚਾਰੇ ਵਰਨਾਂ ਦੇ ਲੋਕ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ, ਅਨੇਕਾਂ ਭੇਖਾਂ ਦੇ ਸਾਧੂ ਮਹਾਤਮਾ ਸਤਿਗੁਰਾਂ ਦੇ ਨਾਲ ਰਹਿੰਦੇ ਹਨ।
ਜੈ ਕੈ ਮਿਲੈ ਹੋ, ਹੋ ਨਰ ਬ੍ਰਿੰਦ ਸਤਿ ਬਾਕ ਪਤੇ ਆਵੋ,
ਜਿੱਥੇ ਕਿੱਥੇ ਨਾਲ ਹੋ ਕੇ ਉਹ ਮਹਾਰਾਜ ਜੀ ਦੇ ਨਾਲ ਮਿਲਦੇ ਨੇ, ਇਕੱਠੇ ਹੁੰਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਪਤਿਆ ਕੇ ਵੀ ਵੇਖਦੇ, ਕਈ ਅਜਮਾ ਕੇ ਵੀ ਵੇਖਦੇ ਵੀ ਜਿਹੜਾ ਵਾਕ ਸਤਿਗੁਰੂ ਜੀ ਕਰ ਦਿੰਦੇ ਨੇ ਰਸਨਾ ਤੋਂ ਉਹ ਸੱਚ ਹੁੰਦਾ ਹੈ।
ਕੇਤਕ ਕਰਾ ਮਾਤ ਮੈਂ ਲਖੈ,
ਬੁਲੰਦ
ਕੇਤਕ ਕਰਾ ਮਾਤ ਮੈਂ ਲਖੇ ਬਿਲੰਦ।
ਸਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਰਾ ਮਾਤਾ ਚ ਬੜਾ ਵੱਡਾ ਭਾਰੀ ਕਰਕੇ ਜਾਣਦੇ ਨੇ ਕਿ ਇਹਨਾਂ ਵਰਗਾ ਕੋਈ ਕਰਾ ਮਾਤੀ ਪੁਰਖ ਨਹੀਂ ਹੈ।
ਅੰਬਰ ਪਸ਼ਮ ਅੰਬਰ ਪਾਟੰਬਰ,
ਬੜੇ ਬੜੇ ਸੋਹਣੇ ਕੱਪੜੇ ਪਸ਼ਮੀਨੇ ਦੇ ਬਣੇ ਹੋਏ, ਰੇਸ਼ਮ ਦੇ ਬਣੇ ਹੋਏ।
ਹਰ ਪੈ ਦਰਬ ਮਨਾਏ ਮੁਕੰਦ,
ਮਾਇਆ ਲਿਆ ਕੇ ਭੇਟ ਕਰਦੇ, ਬਸਤਰ ਭੇਟ ਕਰਦੇ ਤੇ ਮੁਕਤੀ ਚਾਹੁੰਦੇ ਨੇ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਸਾਨੂੰ ਮੋਕਸ਼ ਪ੍ਰਦਾਨ ਕਰ ਦੇਣ, ਮੁਕਤੀ ਪ੍ਰਦਾਨ ਕਰ ਦੇਣ।
ਜੇ ਸ਼ਰਧਾ ਧਾਰ ਹੋਏ ਮਮੁਖੂ,
ਜਿਹੜੇ ਸ਼ਰਧਾ ਧਾਰਨ ਕਰਕੇ ਮਮੋਕਸ਼ੂ ਬਣ ਕੇ ਆਉਂਦੇ ਨੇ। ਮਮੋਕਸ਼ੂ ਕਹਿੰਦੇ ਨੇ ਜਿਹੜਾ ਮੁਕਤੀ ਦੀ ਇੱਛਾ ਰੱਖੇ ਆਪਣੇ ਮਨ ਚ, ਉਹਨੂੰ ਮਮੋਕਸ਼ੂ ਕਹਿੰਦੇ ਨੇ। ਏਦਾਂ ਜਿਹੜਾ ਸ਼ਰਧਾ ਧਾਰ ਕੇ ਮਮੋਕਸ਼ੂ ਬਣ ਕੇ ਆਉਂਦਾ।
ਉਪਦੇਸ਼ ਦੇ ਆਤਮ ਗਿਆਨ,
ਉਹਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ ਤੇ ਆਤਮ ਗਿਆਨ ਬਖਸ਼ਦੇ ਹਨ।
ਜੇ ਉਪਾਸਨਾ ਕੇ ਅਧਿਕਾਰੀ,
ਜਿਹੜੇ ਉਪਾਸਨਾ ਦੇ ਅਧਿਕਾਰੀ ਹਨ।
ਸਤ ਨਾਮ ਲਿਵ ਦੇ ਪ੍ਰਭ ਧਿਆਨ,
ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀ ਸਿਫਤ ਜੋੜਦੇ ਨੇ, ਸਿਮਰਨ ਕਰਦੇ ਹਨ।
ਜਗਤ ਵਿਖੇ ਸ਼ੁਭ ਪੰਥ ਪ੍ਰਕਾਸ਼,
ਔਰ ਸਤਿਗੁਰੂ ਜੀ ਇਸ ਤਰ੍ਹਾਂ ਸਾਰੇ ਜਗਤ ਵਿੱਚ ਸ਼ੁਭ ਪੰਥ ਦਾ ਪ੍ਰਕਾਸ਼ ਕਰ ਰਹੇ ਨੇ।
ਚਲੇ ਜੇ ਨਰ ਪਵ ਬੰਧਨ ਹਾਨ,
ਜਿਹੜੇ ਜੀਵ ਨੌਵੇਂ ਪਾਤਸ਼ਾਹ ਦੇ ਦੱਸੇ ਮਾਰਗ ਤੇ ਚੱਲਦੇ ਨੇ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ। ਉਹ ਬੰਧਨਾਂ ਤੋਂ ਹੀਣ ਹੋ ਜਾਂਦੇ ਨੇ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ।
ਓਏ ਜੋ ਸਿੱਖ ਤੈ ਅੰਗ ਸੰਗ ਰਹਿ,
ਜਿਹੜਾ ਸਤਿਗੁਰਾਂ ਦਾ ਸਿੱਖ ਬਣਦਾ ਹੈ, ਸਿੱਖੀ ਧਾਰਨ ਕਰਦਾ ਹੈ, ਸਤਿਗੁਰੂ ਜੀ ਉਸ ਸਿੱਖ ਦੇ ਸਦਾ ਅੰਗ ਸੰਗ ਰਹਿੰਦੇ ਨੇ, ਉਸ ਸਿੱਖ ਦੇ ਸਦਾ ਨਾਲ ਰਹਿੰਦੇ ਹਨ।
ਹਲਤ ਪਲਤ ਮੈਂ ਰੱਛਾ ਠਾਨ,
ਲੋਕ ਤੇ ਪਰਲੋਕ ਵਿੱਚ ਸਤਿਗੁਰੂ ਜੀ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਨੇ।
ਦੁਰਮਤ ਕਾਟ ਸੁਮਤ ਉਪਦੇਸ਼ ਸਤ ਨਾਮ ਸਿਮਰਨ ਕੋ ਦੀਨ।
ਦੁਰਮਤ ਕੱਟ ਕੇ ਸੁਮਤ ਦਾ ਪ੍ਰਕਾਸ਼ ਕਰਦੇ ਨੇ, ਔਰ ਆਪਣੇ ਸੇਵਕਾਂ ਨੂੰ ਸੱਚੇ ਨਾਮ ਦੇ ਸਿਮਰਨ ਦੀ ਦਾਤ ਬਖਸ਼ਦੇ ਨੇ।
ਦੀਨ ਪ੍ਰਭੂ ਕੇ ਆਗੇ ਰੋਹਿਤ,
ਇਸ ਕਰਕੇ ਸਿੱਖ ਆਪਸ ਚ ਕਹਿੰਦੇ ਇੱਕ ਦੂਜੇ ਨੂੰ, ਕਹਿੰਦੇ ਸਦਾ ਇਹਨਾਂ ਅੱਗੇ ਦੀਨ ਹੋ ਕੇ ਰਹੋ। ਜੇ ਕੁਝ ਲੈਣਾ ਨਾ ਤੇ ਨੌਵੇਂ ਪਾਤਸ਼ਾਹ ਦੇ ਸਦਾ ਅੱਗੇ ਦੀਨ ਹੋ ਕੇ ਨਿਮਾਣੇ ਬਣ ਕੇ ਰਹੋ।
ਤਨ ਹੰਤਾ ਕੋ ਹਾਨ ਪ੍ਰਵੀਨ,
ਆਪਣੀ ਤਨ ਹੰਗਤਾ ਆਪਣੇ ਸਰੀਰ ਚੋਂ ਤਿਆਗ ਦਿਓ।
ਬੀਨ ਬੀਨ ਕੈ ਹਨੋ ਵਿਕਾਰਨ,
ਚੁਣ ਚੁਣ ਕੇ ਆਪਣੇ ਅੰਦਰੋਂ ਜਿਹੜੇ ਵਿਕਾਰ ਨੇ ਉਹਨਾਂ ਨੂੰ ਦੂਰ ਕਰ ਦਿਓ।
ਭਾਣਾ ਮਨ ਸ਼ਾਂਤ ਚਿਤ ਲੀਨ,
ਭਾਣਾ ਮਨ ਕੇ ਸ਼ਾਂਤ ਚਿਤ ਅਵਸਥਾ ਆਪਣੇ ਹਿਰਦੇ ਦੀ ਬਣਾਓ।
ਲੀਨ ਕਹਾ ਨਰ ਕੋ ਤਨ ਧਾਰੇ,
ਕਹਿੰਦੇ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਕਹਿੰਦੇ ਨੇ, ਕਹਿੰਦੇ ਜਿਨ੍ਹਾਂ ਨੇ ਮਨੁੱਖ ਧਾਰਨ, ਮਨੁੱਖਾ ਸਰੀਰ ਧਾਰਨ ਕਰਕੇ,
ਗੁਰ ਬਚ ਮਾਨ ਜਿਨੋ ਨੇ ਕੀਨ,
ਗੁਰੂ ਸਾਹਿਬ ਦੇ ਬਚਨ ਮੰਨ ਕੇ ਉਸ ਆਗਿਆ ਅਨੁਸਾਰ ਜਿਹੜੇ ਨਹੀਂ ਚੱਲੇ, ਕਹਿੰਦੇ ਨੇ ਉਹਨਾਂ ਨੇ ਮਾਨਵੀ ਸਰੀਰ ਧਾਰਨ ਕਰਕੇ ਕੀ ਫਟਿਆ, ਕੀ ਪ੍ਰਾਪਤ ਕੀਤਾ। ਉਹਨਾਂ ਦਾ ਤਾਂ ਸਰੀਰ ਧਾਰਨ ਕੀਤਾ ਹੀ ਨਿਰਾਰਥ ਹੈ, ਮਨੁੱਖੀ ਜਾਮਾ ਧਾਰਨ ਕੀਤਾ ਹੀ ਨਿਰਾਰਥ ਹੈ।
ਸਵਈਆ ਸ਼੍ਰੀ ਗੁਰ ਤੇਗ ਬਹਾਦਰ ਕੀ ਇਮ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ।
ਕੀਰਤ ਚਾਰੋ ਮਾਂ ਬਿਸ ਤਾਰੀ,
ਸਤਿਗੁਰਾਂ ਦੀ ਕੀਰਤੀ ਚਾਰਾਂ ਦਿਸ਼ਾਵਾਂ ਵਿਚ ਪਸਰੀ, ਹਰ ਪਾਸੇ ਪਟਨਾ ਸਾਹਿਬ ਦੀ ਗਲੀ ਗਲੀ ਵਿਚ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਹੈ।
ਪਾਇਨ ਪਾਸ ਉਪਾਇਨ ਕੋ,
ਬਹੁਤ ਸਾਰੀਆਂ ਪਿਟਾਵਾਂ ਉਹ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ।
ਹਰ ਪਾਵਤ ਹੈ ਔਰ ਪ੍ਰੇਮ ਸੋ ਤਾਰੀ,
ਬੜਾ ਭਾਰੀ ਪ੍ਰੇਮ ਆਪਣੇ ਹਿਰਦੇ ਚ ਧਾਰਨ ਕਰਕੇ ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਪਿਟਾਵਾਂ ਉਹ ਮਹਾਰਾਜ ਜੀ ਦੇ ਚਰਨਾਂ ਚ ਸਿੱਖ ਭੇਟ ਕਰਦੇ ਹਨ।
ਜਾਚਤ ਹੈ ਮਨ ਬਾਛਤ ਕੋ,
ਔਰ ਮਨ ਬਾਛਤ ਫਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਮੰਗਦੇ ਨੇ।
ਪਰ ਸੀਦਤ ਦੇਤ ਸਭੈ ਸੁਖ ਤਾਰੀ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਪ੍ਰਸੰਨ ਹੁੰਦੇ ਨੇ, ਸਾਰਿਆਂ ਤੇ ਰੀਝਦੇ ਨੇ, ਸਭ ਨੂੰ ਆਤਮਕ ਸੁਖ ਦੀ ਦਾਤ ਬਖਸ਼ਦੇ ਨੇ।
ਦੀਨ ਦਿਆਲ ਕੀ ਬਾਨ ਇਹ ਹੈ,
ਸਤਿਗੁਰੂ ਦੀਨ ਦਿਆਲ ਨੇ ਤੇ ਦੀਨ ਦਿਆਲ ਸਤਿਗੁਰਾਂ ਦੀ ਇਹ ਬਾਣ ਹੈ, ਇਹ ਸੁਭਾਉ ਹੈ।
ਨਿਜ ਪੈਜ ਪੂਜਾਵਤ ਪ੍ਰੀਤ ਨਿਆਰੀ,
ਮਹਾਰਾਜ ਜੀ ਆਪਣੇ ਸੇਵਕਾਂ ਦੀ ਪੈਜ ਰੱਖਦੇ ਨੇ, ਆਪਣੇ ਸੇਵਕਾਂ ਦੀ ਪੱਤ ਰੱਖਦੇ ਨੇ, ਆਪਣਾ ਬਿਰਧ ਪਾਲਦੇ ਹਨ।
ਪਟਨਾਪੁਰ ਬਾਸ ਵਿਸ਼ਾਲ ਸਭੈ,
ਕਹਿੰਦੇ ਵਿਸ਼ਾਲ ਨਗਰ ਪਟਨਾ ਨਗਰ ਵਸਦਾ, ਬੜਾ ਵਿਸ਼ਾਲ ਨਗਰ ਹੈ।
ਸਭ ਪਾਤ ਬਿਲਾਸਤ ਹੈ ਨਰ ਨਾਰੀ,
ਕਹਿੰਦੇ ਸਰਵ ਪ੍ਰਕਾਰ ਦੇ ਬਿਲਾਸ ਸੁਖ ਨੇ ਨਰ ਨਾਰੀਆਂ ਕੋਲ। ਪਟਨਾ ਸਾਹਿਬ ਉਸ ਵੇਲੇ ਦਾ ਸਮਾਂ ਜਦੋਂ ਮਹਾਰਾਜ ਨੌਵੇਂ ਪਾਤਸ਼ਾਹ ਉੱਥੇ ਗਏ ਨੇ, ਉਹ ਨਗਰ ਅੱਜ ਦੀ ਸ਼ਾਇਦ ਹਾਲਾਤ ਉਸ ਸਮੇਂ ਤੋਂ ਸ਼ਾਇਦ ਥੱਲੇ ਨਿਵਾਣ ਵਾਲੇ ਪਾਸੇ ਡਿੱਗੀ ਹੋਵੇ, ਪਰ ਉਸ ਸਮੇਂ ਉਹ ਨਗਰ ਬੜਾ ਪਵਿੱਤਰ ਪਾਵਨ ਸੀ। ਉਥੇ ਜਗਤ ਜੂਠ ਆਦਿਕ ਪਹਿਰਾ ਜਿਹੜਾ ਸੀ ਇਹ ਜ਼ਿਆਦਾ ਨਹੀਂ ਸੀ, ਕਿਤੇ ਨਹੀਂ ਸੀ ਵਰਤਦਾ, ਪਵਿੱਤਰ ਨਗਰ ਸੀ। ਤੇ ਗੰਗਾ ਦੇ ਕੰਢੇ ਤੇ ਹੋਣ ਕਰਕੇ ਲਾਗਿਓ 72 ਨਦੀਆਂ ਦਾ ਸੰਗਮ ਵਗਦਾ, ਇਸ ਕਰਕੇ ਪਵਿੱਤਰ ਨਗਰੀ ਹੈ। ਬੜੇ ਬੜੇ ਸੁਖ ਸਾਰੇ ਲੋਕਾਂ ਦੇ ਕੋਲ ਉਹਨਾਂ ਨੂੰ ਪ੍ਰਾਪਤ ਹਨ।
ਧਨਵਾਨ ਮਹਾਨ ਅਨੇਕ ਈਮਾਨ,
ਕਹਿੰਦੇ ਬੜੇ ਜ਼ਿਆਦਾ ਧਨਵਾਨ ਲੋਕਾਂ ਦੇ ਘਰ ਸੀ ਪਟਨਾ ਸ਼ਹਿਰ ਵਿਚ, ਜਿਹੜੇ ਚੰਗੇ ਚੰਗੇ ਧਨਵਾਨ ਸ਼ਾਹੂਕਾਰ ਨੇ ਉਹ ਪਟਨੇ ਨਗਰ ਵਿਚ ਵਸਦੇ ਹਨ।
ਕੰਚਨ ਭੂਖਨ ਹੀਰਨ ਤਾਰੀ,
ਇਹੋ ਜਿਹੇ ਧਨਵਾਨ ਨੇ ਵੀ ਜਿਨ੍ਹਾਂ ਨੇ ਆਪਣੇ ਸਰੀਰਾਂ ਤੇ ਸੋਨੇ ਦੇ ਗਹਿਣੇ, ਹੀਰਿਆਂ ਤੇ ਮੋਤੀਆਂ ਨਾਲ ਜੜੇ ਹੋਏ ਗਹਿਣੇ ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਮੁਕਤਾ ਗਨ ਹਾਰ ਸੋ ਕੁੰਡਲ ਚਾਰ,
ਮੋਤੀਆਂ ਦੇ ਹਾਰ ਆਪਣੇ ਗਲਾਂ ਚ ਧਾਰਨ ਕੀਤੇ, ਕੰਨਾਂ ਵਿਚ ਕੁੰਡਲ ਪਾਏ ਹੋਏ ਲੋਕਾਂ ਨੇ।
ਉਧਾਰ ਬੜੇ ਕੁਝ ਅੰਗਦ ਵਾਲੇ,
ਬੜੇ ਉਧਾਰ ਹਿਰਦੇ ਵਾਲੇ ਤੇ ਡੋਲਿਆਂ ਦੇ ਨਾਲ ਵੀ ਬਹੂਟੇ ਬੱਧੇ ਹੋਏ, ਅੰਗਦ ਬੱਧੇ ਹੋਏ ਨੇ।
ਤਨ ਅੰਬਰ ਰੀਤ ਅਨੇਕਨ ਕੇ,
ਸ਼ਹਿਰ ਦੇ ਜਿਹੜੇ ਲੋਕ ਨੇ ਬੜੇ ਬੜੇ ਕਈ ਕਈ ਰੰਗਾਂ ਦੇ ਬੜੇ ਬੜੇ ਸੁੰਦਰ ਕੱਪੜੇ ਬਸਤਰ ਉਹ ਆਪਣੇ ਸਰੀਰ ਤੇ ਧਾਰਨ ਕਰਦੇ ਨੇ।
ਜਿਮ ਅੰਬਰ ਮੈਂ ਉੱਡ ਹੈ ਦੁੱਤ ਪਾਰੀ,
ਕਹਿੰਦੇ ਜਿਵੇਂ ਆਕਾਸ਼ ਵਿਚ ਤਾਰਿਆਂ ਦੀ ਸੋਭਾ ਹੁੰਦੀਆਂ, ਐਂ ਕੱਪੜਿਆਂ ਦੀ ਸੋਭਾ ਉਹਨਾਂ ਦੀ ਚਮਕਦੀ ਹੈ।
ਵਾਹਨ ਗਜ ਪਾਲ ਕੀ ਸੁੰਦਰ,
ਹਰ ਇੱਕ ਕੋਲ ਆਪਣੇ ਆਪਣੇ ਵਾਹਨ ਨੇ, ਕਿਸੇ ਕੋਲ ਹਾਥੀ ਹੈ, ਕਿਸੇ ਕੋਲ ਪਾਲਕੀ ਹੈ।
ਮੰਦਰ ਅੰਦਰ ਬਾਹਰ ਸੇਤਾ,
ਬੜੇ ਸੋਹਣੇ ਮਕਾਨ ਬਣੇ ਤੇ ਅੰਦਰੋਂ ਬਾਹਰੋਂ ਚਿੱਟੇ ਰੰਗ ਕੀਤੇ ਹੋਏ ਨੇ ਮਕਾਨਾਂ ਨੂੰ।
ਕਾਮ ਤੁਜਾ ਪੀ ਰਾਮ ਬਾਨੀ,
ਤੇ ਜਿਹੜੇ ਘਰ ਬਣੇ ਹੋਏ ਨੇ ਪਟਨੇ ਸ਼ਹਿਰ ਵਿਚ ਉਹਨਾਂ ਦੇ ਉੱਤੇ ਜਿਹੜੇ ਨਿਸ਼ਾਨ ਲਾਏ ਹੋਏ, ਝੰਡੀਆਂ ਲਾਈਆਂ ਹੋਈਆਂ ਜਿਹੜੀਆਂ ਉਸ ਵੇਲੇ ਸਾਰੇ ਘਰਾਂ ਨੂੰ ਸਜਾਵਟ ਰੂਪ ਦੇ ਵਿਚ ਸਜਾਏ ਹੋਏ ਤੇ ਬੜੀਆਂ ਬੜੀਆਂ ਸੋਹਣੀਆਂ ਉੱਚੀਆਂ ਉੱਚੀਆਂ ਝੰਡੀਆਂ ਲਾਈਆਂ ਹੋਈਆਂ।
ਜਨ ਪੰਖ ਲਗਾਏ ਚਾਹੇ ਉੱਡ ਜੇਤਾ,
ਤੇ ਕਹਿੰਦੇ ਜਿਹੜੀਆਂ ਝੰਡੀਆਂ ਲੱਗੀਆਂ ਹੋਈਆਂ ਨਾ ਪਟਨੇ ਸ਼ਹਿਰ ਦੇ ਘਰਾਂ ਦੇ ਉੱਤੇ ਛੱਤਾਂ ਤੇ, ਉਹ ਝੰਡੀਆਂ ਏਦਾਂ ਲੱਗਦੀਆਂ ਵੀ ਖੰਭ ਲੱਗੇ ਹੋਏ ਨੇ ਤੇ ਚਿੱਟੇ ਰੰਗ ਦੇ ਹੰਸ ਨੇ, ਚਿੱਟੇ ਮਕਾਨ ਨੇ ਤੇ ਏਦਾਂ ਜਾਪਦਾ ਵੀ ਜਿਵੇਂ ਉਹ ਖੰਭ ਲੱਗੇ ਹੋਏ ਤੇ ਉਹ ਖੰਭ ਲਾ ਕੇ ਉੱਡ ਜਾਣਗੇ ਹੁਣ ਆਕਾਸ਼ ਨੂੰ। ਏਦਾਂ ਕਹਿੰਦੇ ਉਹ ਝੰਡੇ ਦੇ ਖੰਭਾਂ ਦੇ ਸਮਾਨ ਲੱਗਦੇ ਨੇ।
ਔਰ ਬਾਡੇ ਯੁਗ ਕੋਰ ਸਜੇ,
ਦੋਹਾਂ ਕੋਲਿਆਂ ਵਿਚ ਵੱਡੇ ਵੱਡੇ ਦਰਵਾਜੇ ਸਜ ਰਹੇ ਨੇ, ਬੜੇ ਸੋਹਣੇ ਤਖਤੇ ਲੱਗੇ ਹੋਏ ਨੇ।
ਸਭ ਠੋਰ ਸਜੇ ਤੋਨੇ ਆਨੰਦ ਦਿੱਤਾ,
ਸਾਰੀਆਂ ਥਾਵਾਂ ਬੜੀਆਂ ਸਜੀਆਂ ਹੋਈਆਂ, ਕਿਤੇ ਕਿਤੇ ਗੰਦਗੀ ਨਹੀਂ, ਸਫਾਈ, ਏਦਾਂ ਦਾ ਸੋਹਣਾ ਨਗਰ ਹੈ।
ਦੇਖਿਓ ਸੋ ਜਾਏ ਕੀਤੇ ਦਿਨ ਮੈਂ,
ਕਹਿੰਦੇ ਤਾਂ ਕੁਝ ਦਿਨਾਂ ਦੇ ਵਿਚ ਜਾ ਕੇ ਵੇਖਿਆ
ਬੜ ਦੂਰ ਲਗੋ ਬਸੀ ਹੋ ਪੁਰ ਏਤਾ
ਕਹਿੰਦੇ ਬੜੇ ਕਹਿੰਦੇ ਜੇ ਵੇਖਣਾ ਵੀ ਹੋਵੇ ਤੇ ਸ਼ਾਇਦ ਕਾਫੀ ਸਮਾਂ ਲੱਗ ਜੇ ਸਾਰੇ ਨਗਰ ਨੂੰ ਵੇਖਣਾ ਤੇ ਬਹੁਤ ਜ਼ਿਆਦਾ ਵੱਡਾ ਵਿਸ਼ਾਲ ਨਗਰ ਵਸਿਆ ਹੋਇਆ ਹੈ
ਬਾਗ ਵੀ ਸਾਲ ਖਰੇ ਫਲ ਲਾਗ
ਬਾਗ ਬੜੇ ਵੱਡੇ ਵੱਡੇ ਲੱਗੇ ਹੋਏ ਪਟਨੇ ਸ਼ਹਿਰ ਦੇ ਵਿਚ ਵਿਸ਼ਾਲ ਬਾਗ ਹੁਣ ਇਹ ਸੁੰਦਰਤਾ ਪਟਨਾ ਸਾਹਿਬ ਦੀ ਕਿਉਂ ਵਰਣਨ ਹੋ ਰਹੀ ਹੈ ਕਿਉਂਕਿ ਇਸ ਪਟਨੇ ਸ਼ਹਿਰ ਚ ਆਉਣ ਵਾਲੇ ਸਮੇਂ ਚ ਦਸ਼ਮੇਸ਼ ਪਿਤਾ ਨੇ ਅਵਤਾਰ ਧਾਰਨ ਕਰਨਾ ਤੇ ਵਿਧਾਤੇ ਨੇ ਮਾਨੋ ਸ਼ਹਿਰ ਪਹਿਲਾਂ ਸਜਾ ਦਿੱਤਾ ਚੰਗੀ ਤਰ੍ਹਾਂ ਇੱਥੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ ਬੜਾ ਸੋਹਣਾ ਨਗਰ ਬਣਾ ਦਿੱਤਾ ਕਹਿੰਦੇ ਬਾਗ ਬੜੇ ਸੁੰਦਰ ਬਗੀਚੇ ਬੜੇ ਸੁੰਦਰ ਵਿਸ਼ਾਲ ਬਣੇ ਹੋਏ ਨੇ
ਦੀਵਾਰ ਬਣੇ ਬਰੰਗਨ ਕੋ
ਬੜੇ ਸੋਹਣੇ ਫਲ ਲੱਗੇ ਹੋਏ ਉਹਨਾਂ ਬਾਗਾਂ ਦੇ ਵਿਚ ਤੇ ਬੜੀਆਂ ਸੋਹਣੀਆਂ ਦੀਵਾਰਾਂ ਆਲੇ ਦੁਆਲੇ ਲੱਗੀਆਂ ਹੋਈਆਂ ਨੇ
ਤਾਲ ਤਮਾਲ ਉਦਾਲਤ ਦਾੜਮ
ਕਹਿੰਦੇ ਅਨਾਰ ਲਸੂੜੇ ਆਦਿਕ ਏਦਾਂ ਦੇ ਜਿਹੜੇ ਫਲ ਨੇ ਉਹ ਲੱਗੇ ਹੋਏ ਨੇ
ਫਲ ਸ਼ੋਭਤ ਰੰਗਨ ਕੇ
ਨਾਰੀਅਲ ਬੜੇ ਲੱਗੇ ਹੋਏ ਨੇ ਸ਼੍ਰੀ ਫਲ ਵੀ ਲੱਗੇ ਹੋਏ ਬੜੇ ਸੋਹਣੇ ਸੋਭ ਰਹੇ ਹਨ
ਜਾਮਨ ਕੇ ਕਦਲੀਨ ਬਗੀਚਨ
ਜਾਮਣਾ ਦੇ ਦਰਖਤ ਲੱਗੇ ਹੋਏ ਕਦਲੀਨ ਕੇਲਿਆਂ ਦੇ ਦਰਖਤ ਲੱਗੇ ਹੋਏ ਨੇ ਬਗੀਚਿਆਂ ਚ
ਸਿੰਚਤ ਨੀਰ ਆਪੰਗਨ ਕੇ
ਕਹਿੰਦੇ ਉਹ ਜਿਹੜੇ ਦਰਖਤ ਲੱਗੇ ਹੋਏ ਨੇ ਉਹਨਾਂ ਵਿਚ ਪਾਣੀ ਨਾਲ ਜਿਹੜਾ ਉਹਨਾਂ ਦੀਆਂ ਸਿੰਚੀਆਂ ਹੋਈਆਂ ਤੇ ਪਾਣੀ ਇੰਨਾ ਨਿਰਮਲ ਹੈ ਵੀ ਚਿੱਕੜ ਕੋਈ ਨੀ ਪਾਣੀ ਵਿਚ ਤਾਂ ਕੱਚੀ ਥਾਂ ਤੇ ਚਿੱਕੜ ਹੋ ਜਾਂਦਾ ਪਰ ਕਹਿੰਦੇ ਚਿੱਕੜ ਤੋਂ ਬਿਨਾਂ ਉਹ ਪਾਣੀ ਬੜਾ ਨਿਰਮਲ ਉਹਨਾਂ ਦੇ ਵਿਚ ਚੱਲ ਰਿਹਾ ਛੋਟੇ ਛੋਟੇ ਕਿਆਰੇ ਬਣਾਏ ਹੋਏ ਉਹਨਾਂ ਕਿਆਰਿਆਂ ਦੇ ਵਿਚ ਉਹ ਜਲ ਚੱਲ ਰਿਹਾ
ਬੇਲ ਤੰਬੂਲਨ ਕੀ ਅਮਰੂਦ
ਬਹੁਤ ਸਾਰੇ ਬੇਲਾਂ ਬੜੀਆਂ ਸੋਹਣੀਆਂ ਲੱਗੀਆਂ ਅਮਰੂਦ ਲੱਗੇ ਹੋਏ ਨੇ
ਸੋਪਾਤ ਅਨੇਕ ਟੰਗਨ ਤੇ
ਪਾਠਾਂ ਦੀਆਂ ਬੇਲਾਂ ਲੱਗੀਆਂ ਹੋਈਆਂ ਤੇ ਅਮਰੂਦ ਦੇ ਸੋਹਣੇ ਪੱਤੇ ਅਨੇਕ ਤਰ੍ਹਾਂ ਦੇ ਸੋਭਦੇ ਨੇ
ਬਾਰੀ ਪੀਰੇ ਬਾਰ ਬੂਟਨ ਮੈਂ
ਬੂਟਿਆਂ ਦੇ ਥੱਲੇ ਵਿਚ ਪਾਣੀ ਫਿਰਦਾ ਹੈ
ਸਬਜੀ ਸਬਜੀ ਯਾਰ ਕੰਤ ਨਿਹਾਰੀ
ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਵੇਖ ਕੇ ਮਨ ਨੂੰ ਖੁਸ਼ੀ ਹੁੰਦੀ ਹੈ
ਹਾਰੀ ਤਨੇ ਸਰ ਕੀ ਨਲ ਨੀ
ਆਖੋ ਸਤਨਾਮ ਸ੍ਰੀ ਕਹਿੰਦੇ ਇੰਨਾ ਸੋਹਣਾ ਪਟਨਾ ਇਹ ਜਿਹੜਾ ਕੁਬੇਰ ਹੈ ਨਾ ਧਨ ਦਾ ਦੇਵਤਾ ਉਹ ਕੁਬੇਰ ਦੀ ਜਿਹੜੀ ਪੁਰੀ ਹੈ ਕਹਿੰਦੇ ਹੁਣ ਧਨ ਦੇ ਦੇਵਤੇ ਦੀ ਪੁਰੀ ਕਿੱਡੀ ਸੁੰਦਰ ਹੋਵੇਗੀ ਕਹਿੰਦੇ ਉਹਦੀ ਆਭਾ ਵੀ ਪਟਨਾ ਸਾਹਿਬ ਦੇ ਸਾਹਮਣੇ ਫਿੱਕੀ ਪੈਂਦੀ ਹੈ ਇੰਨਾ ਸੋਹਣਾ ਨਗਰ ਵਸਿਆ ਹੈ
ਛਬਿਓ ਨਲ ਨੀ ਬਿਗ ਸੈ ਸੁਖਕਾਰੀ
ਇਹੋ ਜੀ ਸੁਖਕਾਰੀ ਆਭਾ ਹੈ ਪਟਨੇ ਸ਼ਹਿਰ ਦੀ
ਕਾਰੀ ਸੋ ਕੋਕਿਲ ਕਾਕੋ ਕਾਵ
ਕਾਲੇ ਰੰਗ ਦੀਆਂ ਕੋਇਲਾਂ ਉਹ ਮਿੱਠੀਆਂ ਮਿੱਠੀਆਂ ਆਵਾਜ਼ਾਂ ਵਿਚ ਧੁਨੀਆਂ ਵਿਚ ਗਾ ਰਹੀਆਂ ਹਨ
ਪੋਰਨ ਸ਼ੋਰ ਸੋ ਪੋਰ ਗੁੰਜਾਰੀ
ਆਗਾਂ ਵਿਚ ਮੋਰ ਪਹਿਲਾਂ ਪਾ ਰਹੇ ਬੜੇ ਸੋਹਣੇ ਕਿਤੇ ਸੱਜੇ ਖੜੇ ਆ ਮੋਰ ਖੱਬੇ ਮੋਰ ਪਹਿਲਾਂ ਪਾ ਰਹੇ ਨੇ ਬੋਲਦੇ ਨੇ ਬੜਾ ਸੋਹਣਾ ਮੋਰ ਪਹਿਲਾਂ ਪਾਉਂਦੇ ਹੋਏ ਤੇ ਬਹੁਤ ਸਾਰੀ ਖੁਸ਼ੀ ਖੁਸ਼ੀ ਵਿਗਾਸ ਹੀ ਵਿਗਾਸ ਦਿਸਦਾ
ਜਾਰੀ ਬਸੰਤ ਜਾਵੋਤ
ਮਾਨੋ ਬਸੰਤ ਦਾ ਆਰੰਭ ਹੀ ਇੱਥੋਂ ਹੁੰਦਾ ਹੋਵੇ
ਯੋ ਚੋ ਔਰ ਕੀਰੀ ਫੁਲਵਾੜੀ
ਚਾਰੇ ਪਾਸੇ ਫੁਲਵਾੜੀ ਖਿੜੀ ਹੋਈ ਹੈ
ਦੋਹਰਾ ਨਦੀ ਬਹੱਤਰ ਜੈ ਮਿਲੀ ਬਹੀ ਸਰਬ ਇਕ ਥਾਏ
ਭਾਈ 72 ਨਦੀਆਂ ਇਕੱਠੀਆਂ ਹੋ ਕੇ ਵਹਿੰਦੀਆਂ ਇੱਕੋ ਥਾਂ ਤੋਂ ਪਟਨਾ ਸਾਹਿਬ ਦੇ ਇਲਾਕੇ 72 ਨਦੀਆਂ ਕਹਿੰਦੇ ਇਕੱਠੀਆਂ ਹੋ ਕੇ ਚੱਲਦੀਆਂ ਨੇ
ਜਲ ਕੀ ਲੀਲਾ ਅਨਕ ਬਿਦ ਕਰੇ ਨਾਰ ਨਰ ਚਾਏ
ਪਾਣੀ ਦੀ ਕਮੀ ਕੋਈ ਨੀ ਇਸ ਕਰਕੇ ਜਲ ਖੁੱਲਾ ਵਰਤਿਆ ਜਾਂਦਾ ਹੈ
ਮਹਾਨਗਰ ਬਰਨੋ ਕਹਾਕੋ ਸਰਬ ਸਮਾਜ
ਸੰਤੋਖ ਸਿੰਘ ਜੀ ਕਹਿੰਦੇ ਬੜਾ ਵੱਡਾ ਮਹਾਨਗਰ ਹੈ ਪਟਨਾ ਉਹਦੀ ਉਪਮਾ ਕਿੱਥੇ ਤੱਕ ਵਰਣਨ ਕਰੀਏ
ਤੇਗ ਬਹਾਦਰ ਗੁਰਤਾ غریب نواز
گرو تیگ بہادر صاحب جی مہاراج ایسے نگر آ کے ٹکے ہیں
سورٹا نر ناری سمدائے درشن درسے گرو کو
نر ناریاں دا سمدائے آ کے ستگراں دے درشن کردا ہے
ردے ہر کے ادھکائے بڑے پاگ نج جان کے
اپنے بڑے پاگ جان کے سکھ بڑے خوش ہوندے پرسن ہوندے نے کہ ساڈے بڑے پاگ کہ سانو اپنے گھر وچ ستگراں دے درشن ہو رہے نے ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਚ ਨਿਵਾਸ ਕਰ ਰਹੇ ਨੇ ਪਟਨਾ ਸਾਹਿਬ ਦੀਆਂ ਹੋਰ ਕਥਾਵਾਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀਆਂ ਬਾਲ ਲੀਲਾ ਦੀਆਂ ਕਥਾਵਾਂ ਜਿਵੇਂ ਮਹਾਰਾਜ ਪਟਨਾ ਸਾਹਿਬ ਵਿਚ ਰਹੇ ਉੱਥੇ ਅਵਤਾਰ ਧਾਰਿਆ ਉਹ ਸਾਰੀਆਂ ਕਥਾਵਾਂ ਅਗਲਿਆਂ ਪ੍ਰਸੰਗਾਂ ਵਿਚ ਸਮੇਂ ਸਮੇਂ ਨਾਲ ਆਪ ਜੀ ਸਰਵਣ ਕਰੋਗੇ ਗੁਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ।